लियाकत है अपने हक जानने ले या सलाह लेने ले, आज ही SNS लॉयर्स नु कॉल करो 416-655-2000
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ ਲਾਇਸੈਂਸ ਨੰਬਰ 10530 ਕਾਲ 9058122800 9058122800 ਔਰ ਵਿਜ਼ਿਟ mortgagebuddies.ca ਕੈਨੀ
ਤਾਲੀਵਾਲ ਉਹ ਛਾਏ ਪਹਿਨੇ ਕੈਨੀ ਤਾਲੀਵਾਲ
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਆ ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ
ਅੱਜ ਪਹੁੰਚੋ ਅਕਾਲ ਫਿਜ਼ੀਓਥੈਰੇਪੀ ਰੀਗਨ ਗੁਰੂ ਘਰ ਦੇ ਨੇੜੇ 527 ਬੈਂਕਕ ਡਰਾਈਵ ਯੂਨਿਟ 104 ਬ੍ਰੈਂਪਟਨ ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ ਅੱਜ ਹੀ ਕਾਲ ਕਰੋ 905-495-4445 905-495-4445 ਔਰ ਵਿਜ਼ਿਟ www.akalphysio.com
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ ਬਲਕਿ ਇਹ ਨਾਮ ਹੈ ਵਿਸ਼ਵਾਸ ਦਾ ਭਰੋਸੇ ਦਾ
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ ਜਾਂ ਫਿਰ ਪਰਸਨਲ ਇੰਜਰੀ
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944 905-671-9244
बदौलत ही सानू इन्नी वधिया डील च इन्ना सोहना घर मिलिया जी हां जेकर तुसी भी घर खरीदना या बेचना होवे या कोई बिजनेस इन्ना तो ज्यादा ईमानदार ते नेक सलाह वाला तुहानू होर कोई नहीं मिल सकता
ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6065
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ
ਉਹ ਨਹੀਂ ਯਾਰ ਚੂਹਾ ਨਹੀਂ ਮਰਿਆ ਅਸਲ ਚ ਕਾਰਪੈਟ ਬਦਲਣ ਵਾਲੀ ਆ ਕਈ ਸਟੋਰਾਂ ਤੇ ਗਿਆ ਰੇਟ ਹੀ ਬੜਾ ਦੱਸਦੇ ਆ
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ ਕਾਰਪੈਟ ਲੈਮੀਨੇਟ ਫਲੋਰ ਸਰਾਮਿਕ ਟਾਇਲਸ ਏਰੀਆ ਰਗਜ਼ ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-6648
ਬੜਾ ਹੀ ਮੁਸ਼ਕਿਲ ਯਾਰ
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ 'ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ 'ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-8230 ਅਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ 'ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600 HK ਟਾਇਰ।
ਕੀ ਤੁਸੀਂ ਏਜ਼ਡ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਮ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817 ਮੋਡਮ ਹੌਲੇਜ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ 'ਚ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। 3 ਕੁ ਦਿਨਾਂ ਬਾਅਦ ਮੈਂ ਹਾਜ਼ਰ ਹੋਇਆ ਜੀ ਰੇਡੀਓ ਪ੍ਰੋਗਰਾਮ ਲੈ ਕੇ, ਅਤੇ ਰਾਣਾ ਜੀ ਨੇ 3-4 ਦਿਨ ਪ੍ਰੋਗਰਾਮ ਕੀਤਾ, ਤੁਸੀਂ ਸੁਣਿਆ ਜੀ, ਮੈਂ ਵੀ ਸੁਣਦਾ ਰਿਹਾ, ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਜੀ। ਅੱਜ ਮੇਰੀ ਵਾਰੀ ਹੈ ਜੀ, 2:57 ਤੱਕ ਆਪਣਾ ਸਾਥ ਰਹੂਗਾ। ਮੈਂ ਅਕਸਰ ਬੇਨਤੀ ਕਰਦਾ ਹੁੰਦਾ ਪ੍ਰੋਗਰਾਮ ਸ਼ੁਰੂ ਕਰਨ ਲੱਗਿਆ ਹੀ ਕਿ ਜੇ ਤਾਂ ਤੁਸੀਂ ਰੇਡੀਓ ਦੇ ਨੇੜੇ ਬੈਠੇ ਹੋ, ਕਾਰ ਦੇ ਵਿੱਚ ਬੈਠੇ ਹੋ, ਫਿਰ ਤਾਂ ਤੁਸੀਂ ਸਾਡਾ ਪ੍ਰੋਗਰਾਮ ਵੈਸੇ ਹੀ ਸੁਣ ਲੈਂਦੇ ਹੋ, ਪਰ ਕਈ ਵਾਰੀ ਤੁਸੀਂ ਫੋਨ ਤੋਂ ਤੁਸੀਂ ਕਾਰ ਤੋਂ ਦੂਰ ਹੁੰਦੇ ਹੋ, ਇੰਟਰਨੈਟ ਤੋਂ ਦੂਰ ਹੁੰਦੇ ਹੋ, ਫਿਰ ਵੀ ਸਾਡਾ ਪ੍ਰੋਗਰਾਮ ਸੁਣਨਾ ਚਾਹੋ ਤਾਂ ਨੰਬਰ ਸਾਡਾ ਹੈਗਾ ਜੀ 647-557-1017। ਇਹ ਫੋਨ 'ਤੇ ਤੁਸੀਂ ਡਾਇਲ ਕਰ ਲਿਆ ਕਰੋ ਅਤੇ ਸਾਡਾ ਰੇਡੀਓ ਹੈ ਜਿਹੜਾ 770 'ਤੇ ਚੱਲ ਪੈਂਦਾ ਜੀ ਉਦੋਂ ਹੀ। ਪਰ ਜੇ ਤੁਸੀਂ ਸਟੂਡੀਓ 'ਚ ਕੋਈ ਕਾਲ ਕਰਨੀ ਆ, ਆਪਣੀ ਇਨਪੁੱਟ ਫੀਡਬੈਕ ਦੇਣੀ ਆ, ਫਿਰ ਸਾਡਾ ਸਟੂਡੀਓ ਦਾ ਨੰਬਰ ਹੁੰਦਾ 416-620-1778। ਇਹ ਮੈਂ ਤੁਹਾਨੂੰ ਜਿਹੜਾ ਪਹਿਲਾ ਨੰਬਰ ਦਿੱਤਾ 647-557-1017, ਇਹ ਟੋਰੋਂਟੋ ਏਰੀਆ ਦਾ ਨੰਬਰ ਆ। ਜੇ ਤੁਸੀਂ ਬਾਹਰੋਂ ਕਿਤੇ US ਦੇ ਵਿੱਚੋਂ ਪ੍ਰੋਗਰਾਮ ਸੁਣਨਾ ਚਾਹੁੰਦੇ ਤਾਂ ਨੰਬਰ 641-552-5037 ਹੈ, ਅਤੇ ਜੇ ਤੁਸੀਂ ਮੋਂਟਰੀਅਲ ਵਾਲੇ ਏਰੀਏ ਦੇ ਵਿੱਚੋਂ ਫਿਰ 438-795-9000 ਆ। ਤੁਸੀਂ ਸਾਨੂੰ ਫੋਨ ਕਰਕੇ ਵੀ ਇਹ ਫੋਨ ਨੰਬਰ ਆ ਜਿਹੜੇ ਪਤਾ ਕਰ ਸਕਦੇ ਹੋ ਜੀ। ਅੱਜ ਅਸੀਂ ਸ਼ਿਵਿੰਦਰ ਨੂੰ ਪਹਿਲਾਂ ਹੀ ਲੈ ਲਿਆ ਜੀ ਲਾਈਨ 'ਤੇ, ਕਿਉਂਕਿ ਕਾਫੀ ਸਾਰੀਆਂ ਗੱਲਾਂ ਬਾਤਾਂ ਨੇ ਤੁਹਾਡੇ ਨਾਲ ਕਰਨੀਆਂ ਨੇ, ਕੁਝ ਇੱਥੇ ਲੋਕਲ ਖਬਰਾਂ ਆਪਾਂ ਬਾਅਦ ਦੇ ਵਿੱਚ ਸ਼ੇਅਰ ਕਰਾਂਗੇ। ਆਓ ਪਹਿਲਾਂ ਸ਼ਿਵਿੰਦਰ ਨਾਲ ਗੱਲਬਾਤ ਆ ਜਿਹੜੀ ਆਪਾਂ ਕਰਦੇ ਹਾਂ। ਸ਼ਿਵਿੰਦਰ ਜੀ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ। ਸ਼ਿਵਿੰਦਰ ਜੀ, ਵੈਸੇ ਤਾਂ ਕਈ ਜਿਹੜੀਆਂ ਔਰਗੇਨਾਈਜੇਸ਼ਨ ਹੁੰਦੀਆਂ, ਅਸੀਂ ਉਹਨਾਂ ਦਾ ਨਾਂ ਘੱਟ ਹੀ ਲੈਂਦੇ ਹਾਂ ਆਪਣੇ ਪ੍ਰੋਗਰਾਮ ਦੇ ਉੱਤੇ, ਕਿਉਂਕਿ ਖਾਮ ਖਾ ਐਵੇਂ ਹਰ ਰੋਜ਼ ਬਿਨਾਂ ਮਤਲਬ ਤੋਂ ਨਾਂ ਲਈ ਜਾਓ ਉਹਨਾਂ ਨੂੰ ਮਤਲਬ ਖਾਮ ਖਾ ਸਪੇਸ ਦੇਣ ਵਾਲੀ ਗੱਲ ਹੁੰਦੀ ਹੈ। ਵੈਸੇ ਸਾਡੇ ਰੇਡੀਓ 'ਤੇ ਆ ਕੇ ਕੋਈ ਵੀ ਕਾਲ ਕਰ ਲਏ, ਕੋਈ ਖਬਰਾਂ ਹੋਣ, ਆਪਾਂ ਇਹ ਨਹੀਂ ਦੇਖਦੇ ਕਿ ਕੋਈ ਸਾਡੇ ਵਿਚਾਰਾਂ ਨਾਲ ਸਹਿਮਤ ਆ ਜਾਂ ਨਹੀਂ ਸਹਿਮਤ, ਸਾਰਿਆਂ ਨੂੰ ਟਾਈਮ ਦਿੰਦੇ, ਭਾਵੇਂ ਕੋਈ ਪੋਲੀਟੀਕਲ ਪਾਰਟੀ ਦਾ ਵੀ ਬੰਦਾ ਆ ਜੇ, ਪਰ ਕਈ ਵਾਰੀ ਗੱਲ ਜਦੋਂ ਮੀਡੀਆ ਦੇ ਵਿੱਚ ਆ ਹੀ ਗਈ ਹੋਵੇ ਤਾਂ ਫਿਰ ਡਿਟੇਲ ਦੇ ਵਿੱਚ ਗੱਲਬਾਤ ਕਰਨੀ ਚੰਗੀ ਰਹਿੰਦੀ ਆ ਜੀ। ਕਈ ਵਾਰੀ ਜਿਹੜੇ ਮੀਡੀਆ ਦੇ ਸਾਧਨ ਨੇ ਉਹ ਸਾਡਾ ਜਿਹੜਾ ਵਿਜ਼ਨ ਆ ਉਹਨੂੰ ਇਸ ਤਰੀਕੇ ਦੇ ਨਾਲ ਚੇਂਜ ਕਰਦੇ ਨੇ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਕਿਵੇਂ ਘੁੰਮ ਗਏ ਹਾਂ। ਮੀਡੀਆ ਦਾ ਵੱਡਾ ਰੋਲ ਆ, ਕਿਸੇ ਵੇਲੇ ਕਿਹਾ ਜਾਂਦਾ ਹੁੰਦਾ ਸੀ ਅਖਬਾਰਾਂ ਦਾ ਵੱਡਾ ਰੋਲ ਆ, ਅਖਬਾਰ ਜਦੋਂ ਬੰਦਾ ਨਿੱਤ ਪੜ੍ਹਦਾ ਹੈ ਅਤੇ ਜਿਹੜਾ ਆਪਣੇ ਦਿਮਾਗ ਦੇ ਨਾਲ ਨਹੀਂ ਸੋਚਦਾ ਅਤੇ ਉਹ ਅਖਬਾਰਾਂ ਕਈ ਵਾਰੀ ਸਾਨੂੰ ਜਿਹੜੇ ਬੰਦੇ ਨਾਲ ਅਸੀਂ ਪ੍ਰੇਮ ਕਰਨਾ ਹੁੰਦਾ ਉਹ ਬੰਦੇ ਨਾਲ ਨਫ਼ਰਤ ਕਰਨੀ ਸਿਖਾ ਦਿੰਦੀਆਂ, ਅਤੇ ਜਿਹੜੇ ਬੰਦੇ ਬਾਰੇ ਅਸੀਂ ਇਹ ਕਹਿਣਾ ਹੁੰਦਾ ਵੀ ਉਹ ਤੋਂ ਖਬਰਦਾਰ ਰਹੋ, ਉਹਨਾਂ ਬੰਦਿਆਂ ਨਾਲ ਪਿਆਰ ਕਰਨਾ ਸਿਖਾ ਦਿੰਦੀਆਂ। ਚਲੋ ਅੱਜ ਕੱਲ੍ਹ ਅਖਬਾਰਾਂ ਦਾ ਮੌਕਾ ਤਾਂ ਨਹੀਂ ਰਿਹਾ, ਪਰ ਸੋਸ਼ਲ ਮੀਡੀਆ, ਰੇਡੀਓ, TV, ਹਾਲਾਂਕਿ TV ਦਾ ਵੀ ਜ਼ਮਾਨਾ ਘੱਟਦਾ ਜਾਂਦਾ, ਲੋਕ TV ਅੱਗੇ ਬੈਠਦੇ ਨਹੀਂ, TV 'ਤੇ ਸਿਰਫ ਸੀਰੀਅਲ ਦੇਖੇ ਜਾਂਦੇ ਨੇ, ਪਰ ਫਿਰ ਵੀ ਲੱਗਿਆ ਹੁੰਦਾ ਜੀ TV ਲੋਕਾਂ ਦੇ ਘਰਾਂ 'ਚ, ਲੋਕ ਸੀਰੀਅਲ ਦੇਖਦੇ ਨੇ, ਗਾਣੇ ਸੁਣਦੇ ਨੇ, ਰੇਡੀਓ ਦਾ ਕਾਫੀ ਰੋਲ ਆ, ਸੋਸ਼ਲ ਮੀਡੀਆ ਦਾ ਕਾਫੀ ਰੋਲ ਆ। ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡੀ ਸਮਝ ਆ ਜਿਹੜੀ ਉਹ ਕਿਵੇਂ ਚੇਂਜ ਹੋ ਰਹੀ, ਅਤੇ ਸਰਕਾਰਾਂ ਇਹਨੂੰ ਵਰਤਦੀਆਂ ਨੇ ਜੀ। ਪਹਿਲੇ ਸਮੇਂ ਦੇ ਵਿੱਚ ਪਹਿਲਾਂ ਦੇਸ਼ ਦੀ ਏਕਤਾ ਅਖੰਡਤਾ ਨੂੰ ਖਤਰਾ ਇਸ ਨਾਂ 'ਤੇ ਸਰਕਾਰਾਂ ਵਰਤਦੀਆਂ ਰਹੀਆਂ ਨੇ, ਸਰਕਾਰ ਦੇ ਵਿਰੋਧੀ, ਸਾਡੇ ਪੰਥ ਨੂੰ ਖਤਰਾ, ਸਾਡੇ ਧਰਮ ਨੂੰ ਖਤਰਾ, ਸਾਡੀ ਸੰਸਕ੍ਰਿਤੀ ਤਬਾਹ ਹੋ ਰਹੀ ਹੈ, ਮਹਾਨ ਸੰਸਕ੍ਰਿਤੀ ਹੈ ਜਿਹੜੀ ਉਹਨੂੰ ਮਾਡਰਨ ਜਿਹੜੀ ਵਿੱਦਿਆ ਉਹ ਤਬਾਹ ਕਰ ਰਹੀ ਹੈ, ਰਿਸ਼ੀਆਂ ਮੁਨੀਆਂ ਦਾ ਸਤਿਕਾਰ ਨਹੀਂ ਕੀਤਾ ਜਾਂਦਾ, ਵੱਡੇ ਦਾ ਸਤਿਕਾਰ ਨਹੀਂ ਕੀਤਾ ਜਾਂਦਾ, ਅਤੇ ਪਹਿਣ ਪਚਣ ਦੇ ਤਰੀਕੇ ਬਦਲ ਰਹੇ ਨੇ ਜੀ, ਸਾਡੀ ਸੱਭਿਅਤਾ ਨੂੰ ਖਤਰਾ, ਜਾਂ ਇਹੋ ਜਿਹੀਆਂ ਗੱਲਾਂ ਅਸੀਂ ਕਈ ਸਾਲ ਸੁਣਦੇ ਰਹੇ ਹਾਂ। ਅੱਛਾ, ਫਿਰ ਅਲੱਗ ਅਲੱਗ ਤਰ੍ਹਾਂ ਤਰ੍ਹਾਂ ਦੀਆਂ ਜਥੇਬੰਦੀਆਂ ਦੇ ਪਾਬੰਦੀਆਂ ਲਾਈਆਂ ਜਾਂਦੀਆਂ ਨੇ। ਚਲੋ ਕੋਈ ਬੋਲਦਾ ਹੋਵੇ ਨਾ ਬੋਲਦਾ ਹੋਵੇ ਕੋਈ ਉਹ ਅਲੱਗ ਗੱਲ ਆ, ਪਰ ਕਈ ਵਾਰੀ ਜਿਹੜੀਆਂ ਰਿਐਕਸ਼ਨਰੀ ਔਰਗੇਨਾਈਜੇਸ਼ਨਸ ਨੇ, ਲੋਕ ਵਿਰੋਧੀ ਔਰਗੇਨਾਈਜੇਸ਼ਨਸ ਨੇ, ਕਈ ਵਾਰੀ ਸਰਕਾਰ ਉਹਦੇ 'ਤੇ ਪਾਬੰਦੀ ਲਾਉਂਦੀ ਆ ਮਤਲਬ ਉਹਨਾਂ ਨੂੰ ਉਭਾਰਨ ਦੇ ਲਈ। ਕਈ ਵਾਰੀ ਸਰਕਾਰਾਂ ਦੀ ਸਾਂਢ ਗੰਢ ਹੁੰਦੀ ਆ ਉਹੋ ਜਿਹੀ ਔਰਗੇਨਾਈਜੇਸ਼ਨਸ ਦੇ ਨਾਲ, ਅਤੇ ਕਈ ਵਾਰੀ ਉਹ ਸਰਕਾਰਾਂ ਜਿਹੜੀਆਂ ਉਹ ਇੱਕ ਹੱਦ ਤੱਕ ਉਹਨਾਂ ਨੂੰ ਉਹਨਾਂ ਔਰਗੇਨਾਈਜੇਸ਼ਨ ਨੂੰ ਉਹਨਾਂ ਬੰਦਿਆਂ ਨੂੰ ਬੋਲਣ ਦੀ ਇਜਾਜ਼ਤ ਦਿੰਦੀਆਂ। ਉਸ ਤੋਂ ਬਾਅਦ ਜੇ ਸਰਕਾਰ ਨੂੰ ਲੱਗਦਾ ਵੀ ਸਾਡਾ ਹੁਣ ਮਕਸਦ ਆ ਜਿਹੜਾ ਪੂਰਾ ਹੋ ਗਿਆ, ਫਿਰ ਉਹ ਫਿਰ ਉਹਨੂੰ ਜਿਉਂਦਾ ਕਰਦੀਆਂ ਨੇ। ਜਿਉਂਦੇ ਕਰਨ ਦੇ ਦੋ ਤਰੀਕੇ ਨੇ, ਜਾਂ ਤਾਂ ਸਿੱਧੀ ਸਪੋਰਟ ਅਤੇ ਜਾਂ ਮਤਲਬ ਉਹਨਾਂ ਨੂੰ ਉਭਾਰਨਾ ਇਸ ਤਰੀਕੇ ਨਾਲ ਵੀ ਦੇਖਣ ਨੂੰ ਲੱਗਣ ਵਿਰੋਧੀ, ਅਸਲ 'ਚ ਮਤਲਬ ਸਾਰਾ ਕੁਛ ਰਲਮਾ ਹੀ ਹੁੰਦਾ। ਕੁਛ ਇਸ ਸੰਬੰਧੀ ਆਪਾਂ ਅੱਜ ਗੱਲਬਾਤ ਕਰਨੀ ਹੈ।
ਹਾਂਜੀ ਬਿਲਕੁਲ ਚਰਨਜੀਤ ਜੀ, ਇੱਕ ਖਬਰ ਸਾਡੇ ਸਾਹਮਣੇ ਆਈ ਆ, ਭਾਵੇਂ ਕਿ ਪੰਜਾਬ 'ਚ ਪਹਿਲਾਂ ਤਾਂ ਕੋਈ ਬਹੁਤਾ ਨਾਂ ਨੀ ਸੀ, ਥੋੜਾ ਵਿਦੇਸ਼ਾਂ ਦੇ ਵਿੱਚ ਵੀ ਕੋਈ ਖਾਸ ਕਿੱਸੇ ਵਿੱਚ ਹੀ ਨਾਂ ਸੀਗਾ ਉਸ ਜਥੇਬੰਦੀ ਦਾ, ਦਾ ਸਿੱਖ ਫਾਰ ਜਸਟਿਸ, ਜਿਹਨੂੰ ਆਪਾਂ ਛੋਟੇ ਸ਼ਬਦਾਂ ਦੇ ਵਿੱਚ ਜੇ ਆਪਾਂ ਸ਼ਾਰਟਕਟ ਕਹਿਣਾ ਹੋਵੇ ਤਾਂ SFJ ਕਹਿੰਦੇ ਆ।
ਹਾਂਜੀ,
ਇਹ ਜਥੇਬੰਦੀ ਦੇ ਉੱਤੇ ਹੁਣ ਭਾਰਤ ਦੀ ਹਕੂਮਤ ਨੇ ਜਿਹੜਾ ਹੈਗਾ ਗੈਰ ਕਾਨੂੰਨੀ ਸਰਗਰਮੀਆਂ ਰੋਕੋ ਐਕਟ ਦੇ ਤਹਿਤ ਪਾਬੰਦੀ ਲਾਈ ਹੋਈ ਆ, 5 ਸਾਲ ਦੀ ਪਾਬੰਦੀ ਲਾ ਦਿੱਤੀ ਆ। ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਜਿਹੜੀ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ, ਤੇ ਕੈਪਟਨ ਅਮਰਿੰਦਰ ਸਿੰਘ ਨੇ ਇਹਦਾ ਸਵਾਗਤ ਕੀਤਾ ਵਾ, ਤੇ ਪੰਜਾਬ ਦੀ ਪੈਰਵੀ ਸੰਘ ਜਥੇਬੰਦੀ ਦੇ ਉੱਤੇ ਸ਼ਿਕੰਜਾ ਕੇਸ ਕੱਸਿਆ ਗਿਆ, ਕਿਉਂਕਿ ਪੰਜਾਬ ਦੇ ਪੁਲਿਸ ਅਧਿਕਾਰੀਆਂ ਨੇ ਵੀ ਇਸ ਜਥੇਬੰਦੀ ਦੇ ਬਾਰੇ ਕਿਹਾ ਸੀ ਕਿ ਇਹਦੇ ਜਿਹੜੇ ਕੁਝ ਚਾਜੇ ਚਾਰ ਚੰਗੇ ਨਹੀਂ ਹੈਗੇ ਪੰਜਾਬ ਦੇ ਵਿੱਚ। ਹੁਣ ਇਸ ਜਥੇਬੰਦੀ ਦੇ ਜਿਹੜੇ ਦਾ ਮੁੱਖ ਜਿਹੜਾ ਉਦੇਸ਼ ਤਾਂ ਹੁਣ ਆਏ ਸੀਗਾ, ਕਿਉਂਕਿ ਕੋਈ ਤਾਂ ਇਹਦੇ ਕੋਲ ਬਹੁਤੇ ਬੰਦੇ ਬੁੰਦੇ ਤਾਂ ਹੈ ਨਹੀਂ ਸੀਗੇ, ਪੰਜਾਬ ਦੇ ਵਿੱਚ ਵੀ ਕੁਝ ਖਾਸ ਬੰਦੇ ਤੁਰੇ ਹੁੰਦੇ ਸੀਗੇ, ਉਹਨਾਂ ਨੇ ਇੱਕ ਰੈਫਰੈਂਡਮ ਕਰਾਉਣ ਦੀ ਮੰਗ ਚੱਕੀ ਸੀ ਕਿ 2020 ਤੱਕ ਅਸੀਂ ਜਿਹੜਾ ਰੈਫਰੈਂਡਮ ਕਰਾਉਣਾ, ਜਿਹਦੇ ਵਿੱਚ ਸਿੱਖ ਰਾਜ ਦੀ ਗੱਲ ਕਰਦੇ ਸੀਗੇ ਕਿ ਉਹਨਾਂ ਨੇ ਜਿਹੜਾ ਹੈਗਾ ਖਾਲਿਸਤਾਨ ਦੀ ਉਹ ਮੰਗ ਕਰ ਰਹੇ ਸੀਗੇ ਵੀ ਇੱਕ ਵੱਖਰਾ ਸਿੱਖ ਰਾਜ ਹੋਵੇ, ਉਹਦੀ ਉਹ ਮੰਗ ਸੀਗੀ। ਸੋ ਹੁਣ ਮਤਲਬ ਉਸ ਦਲੀਲ ਵੀ ਦਿੰਦੇ ਸੀਗੇ ਕਿ ਜੇ ਦੁਨੀਆਂ ਦੇ ਫਲਾਣੇ ਥਾਂ ਦੇ ਉੱਤੇ ਜਿਹੜਾ ਰੈਫਰੈਂਡਮ ਹੋ ਗਿਆ, ਫਲਾਣੇ ਥਾਂ ਦੇ ਉੱਤੇ ਹੋ ਗਿਆ, ਤਾਂ ਫਿਰ ਇਸ ਪੰਜਾਬ ਦੇ ਵਿੱਚ ਸਿੱਖਾਂ ਲਈ ਰੈਫਰੈਂਡਮ ਕਿਉਂ ਨਹੀਂ ਹੋ ਸਕਦਾ ਹੈਗਾ, ਇੱਦਾਂ ਦੀ ਦਲੀਲ ਸੀਗੀ। ਇਹ ਮਤਲਬ ਪੂਰੇ ਸੁਭਾਅ ਤੋਂ ਰਾਈਟ ਵਿੰਗ ਜਥੇਬੰਦੀ ਹੈ, ਇਹਦੇ ਵਿੱਚ ਕੋਈ ਜਿਹੜਾ ਸ਼ੱਕ ਨਹੀਂ ਹੈਗਾ। ਹੁਣ ਮਸਲਾ ਸਮਝੀ ਤੇ ਹੈਗਾ ਕਿ ਇੰਡੀਆ ਦੀ ਸਰਕਾਰ ਦਾ ਜਿਹੜਾ ਫੈਸਲਾ ਆਉਂਦਾ, ਇੱਕ ਪਾਸੇ ਤਾਂ ਇਸ ਜਥੇਬੰਦੀ ਦੇ ਪੱਖ ਵਾਲਿਆਂ ਦੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਨੇ, ਦੂਜੇ ਪਾਸੇ ਜਿਹੜੇ ਬਿਆਨ ਆਉਣੇ ਸ਼ੁਰੂ ਹੋ ਜਾਂਦੇ ਨੇ ਕਿ ਹਾਂਜੀ ਇਹ ਜਿਹੇ ਜਥੇਬੰਦੀਆਂ ਦੇ ਉੱਤੇ ਜਿਹੜਾ ਰੋਕ ਲੱਗਣੀ ਚਾਹੀਦੀ ਹੈ, ਇਹ ਜੇ ਜਥੇਬੰਦੀਆਂ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਖਤਰਾ ਨੇ ਵਗੈਰਾ ਵਗੈਰਾ। ਲੇਕਿਨ ਇਹਨੂੰ ਦੂਜਾ ਅਸੀਂ ਕੁਛ ਹੋਰ ਢੰਗ ਨਾਲ ਪਰਖਾਂਗੇ। ਪਹਿਲੀ ਗੱਲ ਤਾਂ ਹੈਗੀ ਹੈ ਕਿ ਜਥੇਬੰਦੀ ਪੂਰੀ ਤਰ੍ਹਾਂ ਰਾਈਟ ਵਿੰਗ ਜਥੇਬੰਦੀ ਹੈਗੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਕਿਉਂਕਿ ਸਿੱਖ ਮੂਲਵਾਦ ਦੇ ਉਭਾਰ ਦਾ ਕੰਮ ਕਰਦੀ ਹੈਗੀ ਆ, ਇਹਦੇ ਵਿੱਚ ਵੀ ਕੋਈ ਸ਼ੱਕ ਨਹੀਂ। ਬਾਕੀ ਜਿਹੜੀ ਰੈਫਰੈਂਡਮ ਦੀ ਗੱਲ ਵੀ ਕਰਦੀ ਹੈ, ਕਿਉਂਕਿ ਜਿਹੜੇ ਜਿਹੜੀ ਦਲੀਲਾਂ ਦਿੰਦੀਆਂ ਨੇ ਦਿੱਤੀਆਂ ਜਾਂਦੀਆਂ ਕਿ ਫਲਾਣੀ ਜਗ੍ਹਾ ਹੁਣ ਹੋ ਗਿਆ, ਫਲਾਣੀ ਜਗ੍ਹਾ ਹੋ ਗਿਆ, ਉਹ ਫਲਾਣੀ ਜਗ੍ਹਾ ਭਾਈ ਜਿਹੜਾ ਰੈਫਰੈਂਡਮ ਹੋਇਆ ਸੀ ਨਾ, ਉਹ ਕੌਮੀਅਤ ਦੇ ਆਧਾਰ ਉੱਤੇ ਹੋਇਆ ਸੀ। ਮਤਲਬ ਕੌਮੀਅਤ ਦਾ ਮਤਲਬ ਜਿਵੇਂ ਕਿ ਇੱਕ ਖਾਸ ਖਿੱਤੇ ਦੇ ਆਧਾਰ ਉੱਤੇ ਹੋਇਆ ਸੀ, ਉੱਥੇ ਕੌਮੀਅਤ ਜਿਹੜਾ ਹਿੰਦੂ ਮੁਸਲਮਾਨ ਸਿੱਖ ਨਹੀਂ ਸੀਗਾ, ਜੇ ਉੱਥੇ ਕੌਮੀ ਹੁੰਦੀ ਪੰਜਾਬੀ ਕੌਮ ਜਾਂ ਫਿਰ ਕੋਈ ਏਦਾਂ ਦੀ ਕੌਮ, ਉਹਦਾ ਰੈਫਰੈਂਡਮ ਮੰਗਿਆ ਜਾ ਸਕਦਾ ਹੈਗਾ। ਪਰ ਮਸਲਾ ਹੈਗਾ ਕਿ ਤੁਸੀਂ ਧਰਮ ਦੇ ਆਧਾਰ ਉੱਤੇ ਰੈਫਰੈਂਡਮ ਮੰਗ ਰਹੇ ਹੈਗੇ ਹੋ, ਤੇ ਹੁਣ ਦੂਜੀ ਵਾਰ ਗੱਲ ਇਹ ਕਹਿੰਦੇ ਵਿੱਚ ਫਿਰ ਜਦੋਂ ਇੰਟਰਵਿਊ ਵਿੱਚ ਇਹਨਾਂ ਦੇ ਜਿਹੜੇ ਆਗੂ ਨੇ ਉਹ ਕਹਿ ਰਹੇ ਹੈਗੇ ਨੇ ਕਿ ਅਸੀਂ ਜਿਵੇਂ ਮੰਗ ਤਾਂ ਸਿੱਖੀ ਦੇ ਆਧਾਰ ਉੱਤੇ ਰਹੇ ਹਾਂ, ਪਰ ਅਸੀਂ ਸਾਰਾ ਪੰਜਾਬ ਹੀ ਚਾਹੁੰਦੇ ਹਾਂ, ਪੰਜਾਬੀਆਂ ਦਾ ਪੰਜਾਬ ਚਾਹੁੰਦੇ ਹਾਂ। ਫਿਰ ਸਵਾਲ ਹੈ ਕਿ ਜੇ ਪੰਜਾਬੀਆਂ ਦਾ ਪੰਜਾਬ ਚਾਹੁੰਦੇ, ਫਿਰ ਇਹਦੇ ਵਿੱਚ ਵੱਖਰੀ ਸੁਰ ਦੀ ਲੋੜ ਕੀ ਹੈ ਸਾਨੂੰ ਖਾਲਿਸਤਾਨ ਵਗੈਰਾ ਕਹਿਣ ਦੀ? ਜੇ ਫਿਰ ਪੰਜਾਬ ਹੀ ਮੰਗਣਾ, ਫਿਰ ਤਾਂ ਬਈ ਪਾਕਿਸਤਾਨ ਵਾਲਾ ਪੰਜਾਬ ਕਿਉਂ ਨਹੀਂ ਮੰਗਦੇ ਹੈਗੇ? ਤੁਸੀਂ ਇਹ ਵੀ ਸਵਾਲ ਹੈ, ਕਿਉਂਕਿ ਉਹ ਸਭ ਤੋਂ ਵੱਡਾ ਪੰਜਾਬ ਤਾਂ ਉਧਰ ਹੈ। ਹੁਣ ਮਸਲਾ ਇਹ ਹੈਗਾ ਕਿ ਇਸ ਬਾਰੇ ਉਹ ਇੱਕ ਤਾਂ ਉਹਦੀ ਖੁਦ ਕਲੈਰਿਟੀ ਨਹੀਂ ਸਿਧਾਂਤਕ ਤੌਰ ਤੇ, ਜਿਹੜੀ ਸਿੱਖ ਜਸਟਿਸ ਜਥੇਬੰਦੀ ਆ, ਮੇਰਾ ਮੰਨਣਾ ਕਿ ਸਿਧਾਂਤਕ ਤੌਰ ਤੇ ਜਿਹੜੇ ਇਹਨਾਂ ਦੇ ਜਿਹੜੇ ਆਗੂ ਨੇ ਜਿਹੜੇ ਕਿ ਖੁਦ ਵੀ ਸਿੱਖ ਨਹੀਂ ਹੈਗੇ ਗੁਰਪਤਵੰਤ ਪੰਨੂ, ਤੇ ਉਹ ਮਤਲਬ ਉਹ ਇਹਦੀ ਜਿਹੜੀ ਮੰਗ ਕਰ ਰਹੇ ਹੈਗੇ ਨੇ ਸਿਧਾਂਤਕ ਤੌਰ ਤੇ ਤਾਂ ਕਾਫੀ ਗੜਬੜਾਂ ਨੇ ਇਹਦੇ ਵਿੱਚ, ਲੇਕਿਨ ਸਰਕਾਰ ਨੇ ਰੋਕ ਲਾ ਕੇ ਉਹਨਾਂ ਨੂੰ ਬਿਨਾਂ ਮਤਲਬ ਦੀ ਇੱਕ ਸਪੇਸ ਦੇ ਦਿੱਤੀ ਆ। ਦੂਜੀ ਗੱਲ ਹੈਗੀ ਹੈ ਕਿ ਜਿਹੜੀ ਸਰਕਾਰ ਰੋਕ ਲਾ ਰਹੀ ਆ, ਉਹ ਸਰਕਾਰ ਦਾ ਆਪਣਾ ਕਨੈਕਟਰ ਕੀ ਆ? ਉਹ ਸਰਕਾਰ ਆਪ ਜਿਹੜੀ ਹੈਗੀ ਨੰਗੇ ਚਿੱਟੇ ਤੌਰ ਤੇ ਉਹਦੇ ਮੰਤਰੀ ਸੰਤਰੀ ਕਹਿ ਰਹੇ ਨੇ ਕਿ ਅਸੀਂ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਵਾਂਗੇ, ਉਹਦੀ ਜਿਹੜੀ ਆਪਦੀ ਸਰਪ੍ਰਸਤੀ ਦੇ ਵਿੱਚ ਜਿਹੜੀ ਜਨਸੰਘ ਦੇ ਕੋਲੋਂ, ਸੰਘ ਪਰਿਵਾਰ ਦੇ ਕੋਲੋਂ ਉਹ RSS ਕੋਲੋਂ ਆਪਣੀ ਊਰਜਾ ਲੈਂਦੇ ਆ, ਉਹਦੇ ਮੂਲ ਭਾਗ ਨੂੰ ਤਾਂ ਕਹਿੰਦਾ ਰਿਹਾ ਕਿ ਅਸੀਂ ਜਿਹੜਾ 2020 ਤੱਕ ਹਿੰਦੂ ਰਾਸ਼ਟਰ ਬਣਾ ਦਿਆਂਗੇ ਤੇ ਇਹ ਭਾਰਤ ਪੂਰਾ ਹਿੰਦੂ ਰਾਸ਼ਟਰ ਬਣ ਜੂਗਾ। ਤੇ ਇੱਥੋਂ ਤੱਕ ਜਿਹੜੀ ਸਨਾਤਨ ਸੰਸਥਾ ਨੇ ਦਬੋਲਕਰ ਦਾ ਕਤਲ ਕੀਤਾ ਵਾ, ਕਲਬੁਰਗੀ ਦਾ ਕਤਲ ਕੀਤਾ ਹੈਗਾ, ਗੋਬਿੰਦ ਪੰਸਾਰੇ ਦਾ ਕਤਲ ਕੀਤਾ, ਗੌਰੀ ਲੰਕੇਸ਼ ਦੇ ਕਤਲ ਦੇ ਮਾਮਲੇ ਵਿੱਚ ਉਹ ਸ਼ੱਕੀ ਪਾਏ ਜਾ ਰਹੇ ਨੇ, ਉਹਨਾਂ ਵਿੱਚੋਂ ਇੱਥੋਂ ਤੱਕ ਸ਼ੱਕ ਜਿਹੜਾ ਯਕੀਨ ਦੇ ਵਿੱਚ ਵੀ ਬਦਲਦਾ ਜਾ ਰਿਹਾ, ਕਈ ਸਾਰੇ ਬੰਦੇ ਫੜੇ ਗਏ। ਉਹ ਸਨਾਤਨ ਸੰਸਥਾ ਦੀਆਂ ਜਿਹੜੀਆਂ ਹੈਗੀਆਂ ਨੇ ਸਟਾਲਾਂ, ਉਹ ਐਨ ਵੀ ਇੱਥੋਂ ਤੱਕ ਉਹਨੂੰ ਸਪੇਸ ਮਿਲਦੀ ਹੈ। ਪ੍ਰਧਾਨ ਮੰਤਰੀ ਉਹਨੂੰ ਚਿੱਠੀ ਲਿਖ ਕੇ 2013 ਵਿੱਚ ਕਹਿ ਚੁੱਕੇ ਹੈਗੇ ਨੇ ਕਿ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੈਗੇ ਹੋ। ਹੁਣ ਸਵਾਲ ਇਹ ਹੈਗਾ ਕਿ ਜਦੋਂ ਫਿਰ ਅਸੀਂ ਰੋਕ ਦੀ ਗੱਲ ਆਉਣੀ ਹੈ, ਫਿਰ ਇਹ ਰੋਕ ਘੱਟ ਗਿਣਤੀ ਭਾਈਚਾਰੇ ਨਾਲ ਜਿਹੜੀਆਂ ਸੰਬੰਧਿਤ ਕੱਟੜ ਜੱਥੇ ਹੁੰਦੀਆਂ ਉਹਨਾਂ ਉੱਤੇ ਕਿਉਂ ਲੱਗੇ, ਇਹ ਆਹ ਸਾਰੀਆਂ ਉੱਤੇ ਕਿਉਂ ਨਾ ਲੱਗੇ? ਕਿਉਂਕਿ ਜੇਕਰ ਜਿਵੇਂ ਖਾਲਿਸਤਾਨ ਦੀ ਮੰਗ ਕਰਨ ਵਾਲੇ ਬੰਦੇ ਜਿਹੜੇ ਗਲਤ ਨੇ, ਉਸੇ ਤਰ੍ਹਾਂ ਹਿੰਦੂ ਰਾਸ਼ਟਰ ਮੁਲਕ ਨੂੰ ਬਣਾਉਣ ਵਾਲੇ ਬੰਦੇ ਵੀ ਉਨੇ ਹੀ ਗੁਨਾਹਗਾਰ ਹੈਗੇ ਨੇ। ਰੋਕ ਉਹਨਾਂ ਉੱਤੇ ਵੀ ਲੱਗਣੀ ਚਾਹੀਦੀ ਆ, ਕਿਉਂਕਿ ਇਹ ਜਿਹੜੀ ਇੰਡੀਆ ਦੇ ਵਿੱਚ ਗਵਰਨਮੈਂਟ ਆ, ਰਾਈਟ ਵਿੰਗ ਗਵਰਨਮੈਂਟ ਹੈ, ਉਹ ਗਵਰਨਮੈਂਟ ਜਿਹੜਾ ਹੈਗਾ ਬਹੁ ਗਿਣਤੀ ਦੀਆਂ ਭਾਵਨਾਵਾਂ ਨੂੰ ਭੜਕਾ ਕੇ ਸੱਤਾ ਦੇ ਵਿੱਚ ਆਈ ਹੈ। ਇਸ ਕਰਕੇ ਉਹ ਦੂਜੇ ਜਿਹੜਾ ਹੈਗਾ ਵਾ ਘੱਟ ਗਿਣਤੀ ਦਾ ਕੱਟੜਵਾਦ ਆ, ਜਦੋਂ ਉਹਦੇ ਉੱਤੇ ਵੀ ਰੋਕ ਲਾਉਂਦੀ ਇੱਕ ਚੰਗੀ ਤੋਂ ਕੰਮ ਕਰਦੀ ਹੈ ਕਿ ਉਹਨੂੰ ਉਭਾਰਨ ਦਾ ਕੋਸ਼ਿਸ਼ ਕਰਦੀ ਹੈ। ਕਿਉਂਕਿ ਜੇ ਘੱਟ ਗਿਣਤੀ ਭਾਈਚਾਰੇ ਦਾ ਕੱਟੜਵਾਦ ਉਭਰੂਗਾ ਤਾਂ ਹੀ ਉਹ ਗਿਣਤੀ ਭਾਈਚਾਰੇ ਵਿੱਚ ਡਰ ਪੈਦਾ ਕਰਨਗੇ ਕਿ ਦੇਖੋ ਆ ਭਾਈ ਫਲਾਨੇ ਬੰਦੇ ਆ ਗਏ ਬੜੇ ਖਤਰਨਾਕ ਨੇ ਤੁਹਾਡੇ ਲਈ, ਹੁਣ ਤੁਸੀਂ ਵੀ ਤਕੜੇ ਹੋ ਜਾਓ, ਤੁਸੀਂ ਵੀ ਕੱਟੜ ਹੋ ਜਾਓ। ਸੋ ਇਹ ਦੋਵੇਂ ਤਰ੍ਹਾਂ ਨਾਲ ਕੰਮ ਕਰਦੀ ਹੈ। ਇੱਕ ਤਾਂ ਇਹ ਜਿਹੜਾ ਤੁਹਾਡੇ ਸ਼ਬਦ ਸੀ ਨਾ ਵੀ ਸਰਕਾਰਾਂ ਇਹੋ ਜਿਹੀ ਕਿਸੇ ਬੰਦੇ ਨੂੰ ਊਰਜਾ ਦਿੰਦੀਆਂ ਵੀ ਨੈਗੇਟਿਵ ਪਾਸਿਓ, ਨੈਗੇਟਿਵ ਪਾਸਿਓ ਇਹ ਕਿ ਦੇਖਣ ਨੂੰ ਤਾਂ ਵਿਰੋਧ ਲੱਗਦਾ, ਪਰ ਅਸਲ ਵਿੱਚ ਇਹੋ ਜਿਹੀਆਂ ਜਥੇਬੰਦੀਆਂ ਨੂੰ ਉਭਾਰ ਕੇ ਬੀਜੇਪੀ ਦਾ ਆਪਣਾ ਤੋਰੀ ਸੰਕਟ ਤੋਂ ਚੱਲਦਾ, ਕਿਉਂਕਿ ਬਹੁ ਗਿਣਤੀ ਭਾਈਚਾਰੇ ਅੰਦਰ ਡਰ ਵੀ ਤਾਂ ਬਿਠਾਉਣਾ ਵਾ ਇਹ ਜਥੇਬੰਦੀਆਂ ਤੁਹਾਡੇ ਲਈ ਬਹੁਤ ਖਤਰਨਾਕ ਹੈਗੀਆਂ ਨੇ। ਦੂਜੇ ਪਾਸੇ ਜਿਹੜੀ ਇਹ ਜਥੇਬੰਦੀ ਹੈ, ਚਾਹੇ ਇਸ ਤਰ੍ਹਾਂ ਦੀਆਂ ਜਥੇਬੰਦੀਆਂ ਹੋਰ ਨੇ ਜਿਹਨਾਂ ਨੂੰ ਕੋਈ ਮਤਲਬ ਚਾਰ ਟੋਟਰ ਨੀ ਉਹਨਾਂ ਦੇ ਕੋਲ ਹੈਗੇ, ਉਹਨਾਂ ਨੂੰ ਵੀ ਸਪੇਸ ਮਿਲ ਜਾਂਦੀ ਹੈ ਕਿ ਦੇਖੋ ਜੀ ਅਸੀਂ ਬਹੁਤ ਵੱਡਾ ਕੰਮ ਕਰਦੇ ਹਾਂ, ਬੜੀ ਵੱਡੀ ਮੱਲ ਮਾਰ ਲਈ ਹੈਗੀ ਆ। ਹੁਣ ਇੱਕ ਮੇਰਾ ਹੋਰ ਪੁਆਇੰਟ ਹੈ ਚਰਨਜੀਤ, ਉਹ ਹੈਗਾ ਕਿ ਜੇ ਮਤਲਬ ਹਿੰਦੂ ਰਾਸ਼ਟਰ ਦੀ ਗੱਲ ਕਰਨ ਦਾ ਅਧਿਕਾਰ ਜਿਹੜਾ ਹੈਗਾ ਵਾ ਹਿੰਦੁਸਤਾਨ 'ਚ ਹੈਗਾ ਵਾ, ਜੇ ਕੋਈ ਬੰਦਾ ਕਹਿੰਦਾ ਕਿ ਮੈਂ ਹਿੰਦੂ ਰਾਸ਼ਟਰ ਚਾਹੁੰਦਾ, ਫਿਰ ਭਾਈ ਕਿਸੇ ਨੂੰ ਖਾਲਿਸਤਾਨ ਦੀ ਗੱਲ ਕਰਨ ਦਾ ਵੀ ਅਧਿਕਾਰ ਆ, ਕਿਸੇ ਨੂੰ ਮੁਸਲਮਾਨ ਕੰਟਰੀ ਬਣਾਉਣ ਦਾ ਵੀ ਅਧਿਕਾਰ ਹੈਗਾ। ਇਹ ਮਤਲਬ ਉਹਨਾਂ ਦਾ ਆਪਣਾ ਆਜ਼ਾਦੀ ਹੈ ਵੀ ਉਹ ਗੱਲ ਕਰ ਸਕਣ, ਪਰ ਉਹ ਖਤਰਨਾਕ ਉਦੋਂ ਹੋਊਗਾ ਜਦੋਂ ਉਹ ਬੰਦੇ ਨੂੰ ਪੂਰਾ ਕਰਨ ਦੇ ਲਈ ਕੋਈ ਹਥਿਆਰਬੰਦ ਜਿਹੜਾ ਹੈਗਾ ਜਾਂ ਕੋਈ ਹਿੰਸਕ ਕਾਰਵਾਈ ਕਰਦੇ ਹੈਗੇ ਨੇ। ਇਹ ਭਾਰਤ ਦਾ ਸੰਵਿਧਾਨ ਲਿਖ ਰਿਹਾ ਹੈਗਾ ਵਾ ਹਰੇਕ ਬੰਦੇ ਨੂੰ ਹਰ ਤਰ੍ਹਾਂ ਦਾ ਵਿਚਾਰ ਰੱਖਣ ਦੀ ਆਜ਼ਾਦੀ ਹੈਗੀ ਆ, ਕਿਉਂਕਿ ਉਹ ਬੰਦੇ ਦੇ ਮਨ 'ਚ ਕੀ ਚੱਲ ਰਿਹਾ ਦੇ ਲਈ ਕੋਈ ਮੀਟਰ ਤਾਂ ਬਣਿਆ ਨਹੀਂ ਹੋਇਆ ਹੈਗਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਇਹ ਜਿਹੜਾ ਮਾਮਲਾ ਦੇ ਵਿੱਚ ਬੀਜੇਪੀ ਨੇ ਰੋਕ ਤਾਂ ਲਾਈ ਹੈ, ਇੱਕ ਤਾਂ ਉਹਦੇ ਵਿੱਚ ਦੋਗਲਾਪਨ ਇਹ ਹੈਗਾ ਕਿ ਇਹਦੇ ਵਿੱਚ ਜਿਹੜਾ ਬਹੁ ਗਿਣਤੀ ਦੇ ਅੱਤਵਾਦ ਨੂੰ ਜਿਹੜਾ ਤੁਸੀਂ ਪਰਾਂ ਕਰ ਦਿੱਤਾ, ਛੱਡ ਦਿੱਤਾ ਹੈਗਾ। ਦੂਜੀ ਗੱਲ ਕਿ ਬੀਜੇਪੀ ਦੇ ਕੱਲ੍ਹ ਰਾਸ ਵੀ ਆ ਰਹੀ ਹੈ ਕਿ ਜਦੋਂ ਉਹ ਘੱਟ ਗਿਣਤੀ ਭਾਈਚਾਰੇ ਦੇ ਕੱਟੜਵਾਦ ਨੂੰ ਉਭਾਰੂਗੀ ਤਾਂ ਬਹੁ ਗਿਣਤੀ ਦੇ ਵਿੱਚ ਆਪਣਾ ਵੀ ਮੈਸੇਜ ਆਉਂਦਾ ਕਿ ਦੇਖੋ ਜੀ ਆਹ ਬੰਦੇ ਸਾਡੇ ਲਈ ਖਤਰਨਾਕ ਨੇ, ਉਹ ਸਾਨੂੰ ਵੀ ਕੱਟੜ ਹੋ ਜਾਣਾ ਚਾਹੀਦਾ। ਇਹ ਮੈਨੂੰ ਜਿਹੜਾ ਫੰਡਾ ਨਜ਼ਰ ਆ ਰਿਹਾ ਜੀ।
ਬਿਲਕੁਲ ਜੀ, ਇਸ ਦੇ ਦਰਮਿਆਨ ਇੱਕ ਖਬਰ ਮੈਂ ਹੋਰ ਦੇ ਦਿਆਂ। ਇੱਥੇ ਓਨਟੈਰੀਓ ਦੇ ਵਿੱਚ ਸਿਕਸ ਫਾਰ ਜਸਟਿਸ ਨੇ ਜਿਹੜੀ ਸਾਡੀ ਸੁਪੀਰੀਅਰ ਕੋਰਟ ਆਫ ਜਸਟਿਸ ਆ, ਇਹਦੇ 'ਚ ਇਹਦੇ 'ਤੇ ਭਾਰਤ ਸਰਕਾਰ 'ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ। ਕਹਿੰਦੇ ਜੀ ਭਾਰਤ ਸਰਕਾਰ ਦੇ ਹਵਾਲੇ ਨਾਲ ਭਾਰਤੀ ਮੀਡੀਆ 'ਚ ਘੱਟੋ ਘੱਟ 8 ਖਬਰਾਂ ਪ੍ਰਕਾਸ਼ਿਤ ਕੀਤੀ ਗਈਆਂ, ਜਿਨ੍ਹਾਂ 'ਚ ਕਿਹਾ ਕਿ ਸਿਕਸ ਫਾਰ ਜਸਟਿਸ ਪਾਕਿਸਤਾਨੀ ਖੁਫੀਆ ਏਜੰਸੀ ISI ਚਲਾ ਰਹੀ ਹੈ ਇਹਨੂੰ, ਅਤੇ ਪੰਜਾਬ 'ਚ ਅੱਤਵਾਦ ਫੈਲਾਉਣਾ ਚਾਹੁੰਦੇ ਆ। ਇਹ ਕਹਿੰਦੇ ਅਸਲ ਦੇ ਵਿੱਚ ਇਹ ਮਨੁੱਖੀ ਅਧਿਕਾਰ ਜਥੇਬੰਦੀ ਆ, ਇਹਦੇ 'ਤੇ ਇਹ ਦੋਸ਼ ਜਿਹੜੇ ਖਾਮਖਾ ਲਾਏ ਗਏ ਆ। 2.5 million ਦਾ ਕੇਸ ਆ ਜਿਹੜਾ ਇਹ ਸੁਪੀਰੀਅਰ ਕੋਰਟ ਦੇ ਵਿੱਚ ਇੱਥੇ ਕੈਨੇਡਾ 'ਚ ਓਨਟੈਰੀਓ ਦੇ ਵਿੱਚ ਕੀਤਾ ਜੀ। ਖੈਰ ਇੱਕ ਗੱਲ ਹੋਰ ਹੈ ਸ਼ਿਵਿੰਦਰ ਜੀ, ਤੁਸੀਂ ਕਲੈਰੀਫਾਈ ਕਰਿਓ। ਪਹਿਲਾਂ ਤਾਂ ਇੱਕ ਸਿੰਪਲ ਜਿਹੇ ਕੁਐਸਚਨ ਦਾ ਜਵਾਬ ਦਿਓ, ਜਦੋਂ ਤੁਸੀਂ ਰਾਈਟ ਵਿੰਗ ਜਾਂ ਲੈਫਟ ਵਿੰਗ ਕਹਿੰਦੇ ਹੋ, ਇਹ ਸ਼ਬਦ ਆਮ ਬਹੁਤ ਵਰਤਿਆ ਜਾਂਦਾ, ਇਸ ਤੋਂ ਪਹਿਲਾਂ ਕਿ ਆਪਾਂ ਗਾਂਹ ਤੁਰੀਏ, ਇਹ ਰਾਈਟ ਅਤੇ ਲੈਫਟ ਕੀ ਚੀਜ਼ ਹੁੰਦੇ ਆ ਜੀ?
ਇਹਦੇ ਵਿੱਚ ਚਲਣ ਦੀ ਤਾਂ ਆਮ ਹੈ ਕਿ ਰਸ਼ੀਆ ਵਿੱਚ ਵੀ ਸੀ ਜਦੋਂ ਮਤਲਬ ਨਾ ਉਦੋਂ ਸੰਸਦ ਦੇ ਵਿੱਚ ਤੁਸੀਂ ਦੇਖਦੇ ਹੁੰਦੇ ਹੋ ਕਿ ਜਿਹੜੇ ਤਾਂ ਵਿਰੋਧੀ ਧਿਰ ਹੁੰਦੀ ਆ, ਵਿਪੱਖ ਹੁੰਦੀ ਆ, ਉਹ ਹਮੇਸ਼ਾ ਇੰਡੀਆ ਦੀ ਸੰਸਦ ਦੀ ਗੱਲ ਕਰ ਲਓ। ਚਲੋ ਮੈਂ ਇਤਿਹਾਸ ਵਿੱਚ ਜਾਣ ਨਾਲੋਂ ਬੜਾ ਸਿੰਪਲ ਜਿਹਾ ਫੰਡਾ ਸਮਝਾਉਣਾ, ਇੰਡੀਆ ਦੀ ਲੋਕ ਸਭਾ ਵਿੱਚ ਤੁਸੀਂ ਦੇਖਿਆ ਹੋਣਾ ਕਿ ਜਿਹੜੇ ਵਿਰੋਧੀ ਧਿਰ ਦੇ ਬੰਦੇ ਉਹ ਲੈਫਟ 'ਚ ਬਹਿੰਦੇ ਨੇ, ਲੈਫਟ ਪਾਸੇ ਬਹਿੰਦੇ ਨੇ, ਖੱਬੇ ਪਾਸੇ ਬਹਿੰਦੇ ਨੇ, ਠੀਕ ਹੈ? ਤੇ ਜਿਹੜੇ ਸੱਤਾਧਾਰੀ ਨੇ
ਆਹਮਣੇ ਸਾਹਮਣੇ ਕਿਤੇ ਨਹੀਂ ਬੈਠਦੇ ਕਿਸੇ ਪਾਰਲੀਮੈਂਟ ਦੇ ਵਿੱਚ,
ਅਗਰ ਹੁੰਦੇ ਨੇ ਆਹਮੋ ਸਾਹਮਣੇ ਨਹੀਂ ਬੈਠਦੇ ਹੈਗੇ, ਇੱਕ ਰਿਵਾਜ਼ ਆ। ਮਤਲਬ ਇਸੇ ਤਰ੍ਹਾਂ ਰਸ਼ੀਆ ਵਿੱਚ ਵੀ ਇਦਾਂ ਹੀ ਰਿਵਾਜ਼ ਹੁੰਦਾ ਸੀਗਾ, ਤੇ ਤੋਂ ਪਹਿਲਾਂ ਵੀ ਕੁਝ ਮੁਲਕਾਂ ਵਿੱਚ ਰਿਹਾ।
ਇਹ ਤਾਂ ਤੁਸੀਂ ਬਹੁਤ ਇੰਪੋਰਟੈਂਟ ਪੁਆਇੰਟ ਦਿੱਤਾ, ਮੈਂ ਕਦੇ ਇੱਥੇ ਨਹੀਂ ਨੋਟ ਕੀਤਾ ਵੀ ਕੈਨੇਡਾ ਦੀ ਪਾਰਲੀਮੈਂਟ 'ਚ ਕਿਵੇਂ ਹੁੰਦਾ ਜਿਹਨੂੰ ਲੈਫਟ ਜਾਂ ਰਾਈਟ ਕਹਿੰਦੇ ਆ ਜਾਂ ਸੈਂਟਰਲਿਸਟ ਆਈਡੀਆ ਵਾਲੇ ਸੈਂਟਰਲ ਪੋਜੀਸ਼ਨ ਅਖਤਿਆਰ ਕਰ ਲਈ, ਮਤਲਬ ਅਲਟੀਮੇਟਲੀ ਤੁਸੀਂ ਕਹਿੰਦੇ ਸ਼ੁਰੂਆਤ ਉੱਥੋਂ ਹੋਈ ਹੈ ਜੀ?
ਹਾਂ ਦੂਜਾ ਕਾਰਨ, ਹਾਂ ਬਿਲਕੁਲ। ਹੁਣ ਜਿਵੇਂ ਮੰਨ ਲਓ ਕਿ ਏਦਾਂ ਦੀਆਂ ਕੋਈ ਸੰਸਥਾ ਹੁੰਦੀਆਂ ਸੀਗੀਆਂ, ਜਿਵੇਂ ਹੁਣ ਕਮਿਊਨਿਸਟਾਂ ਦਾ ਇੱਕ ਕਹਿ ਮੰਨਣਾ ਸੀਗਾ ਕਿ ਲੈਨਿਨ ਦਾ ਵੀ ਇੱਕ ਵਾਰ ਮੰਨਣਾ ਸੀ ਕਿ ਜਿਹੜਾ ਜਿਹੜੇ ਕਮਿਊਨਿਸਟ ਆ ਉਹ ਮਤਲਬ ਹੈਗੀ ਆ ਸੰਸਦ, ਉਹਦੇ ਵਿੱਚੋਂ ਮਤਲਬ ਚੁਣ ਤਾਂ ਸਕੇ ਜਾ ਸਕਦੇ ਹੈਗੇ ਨੇ, ਮਤਲਬ ਵੀ ਉਹ ਮਤਲਬ ਚੁਣ ਕੇ ਉਹ ਇੱਕ ਤਰ੍ਹਾਂ ਨਾਲ ਜਿਹੜਾ ਸੁਤੰਤਰ ਪੱਤਰਕਾਰ ਵਜੋਂ ਜਾ ਸਕਦੇ ਨੇ। ਮਤਲਬ ਸੁਤੰਤਰ ਪੱਤਰਕਾਰ ਦਾ ਮਤਲਬ ਇਹ ਕਿ ਉਹ ਮਤਲਬ ਜਾ ਕੇ ਉੱਥੇ ਆਪਣੀ ਗੱਲ ਕਰਨਗੇ, ਪਰ ਉਹ ਸੱਤਾ ਦੇ ਭਾਗੀਦਾਰ ਨਹੀਂ ਬਣਨਗੇ। ਮਤਲਬ
ਪਰ ਜੇ ਸੋਰੀ ਟੂ ਇੰਟਰਪਟ ਯੂ, ਪਰ ਜੇ ਇਸ ਤਰ੍ਹਾਂ ਹੋ ਜੇ ਬਈ ਜਿਹੜੀ ਧਿਰ ਜਿਹੜੀ ਹੋਵੇ ਵਿਰੋਧੀ, ਪਰ ਹੋਵੇ ਉਹ ਲੋਕ ਵਿਰੋਧੀ ਵੀ ਹੋਵੇ ਤੇ ਵੈਸੇ ਵੀ ਵਿਰੋਧੀ ਧਿਰ ਹੋਵੇ, ਫਿਰ ਉਹਨੂੰ ਖੱਬੀ ਧਿਰ ਕਹੋਗੇ ਕਿ ਸੱਜੀ ਧਿਰ ਕਹੋਗੇ? ਉਹ ਬੈਠੂਗੀ ਫਿਰ ਖੱਬੇ ਪਾਸੇ ਤੁਹਾਡੇ ਹਿਸਾਬ ਨਾਲ?
ਸਥਾਪਤੀ ਦੇ ਵਿਰੋਧੀ ਨੇ ਉਹ ਤਾਂ ਹੋ ਗਏ, ਐਸਟੈਬਲਿਸ਼ਮੈਂਟ ਦੇ ਵਿਰੋਧੀ ਆ, ਮਤਲਬ ਪੂੰਜੀਵਾਦੀ ਜਿਹੜੀ ਹੈਗੀ ਆ ਸੰਸਦ ਹੈਗੀ ਪ੍ਰਣਾਲੀ ਉਹਦੇ ਵਿਰੋਧੀ ਆ, ਉਹ ਤਾਂ ਹੋ ਗਏ ਲੈਫਟ ਵਾਲੇ ਵੀ ਲੈਫਟ ਹੈਗੇ ਨੇ, ਤੇ ਦੂਜੇ ਜਿਹੜੇ ਜਿਹੜੇ ਪੂੰਜੀਵਾਦੀ ਸੱਤਾ ਦੇ ਵਾਹਕ ਨੇ, ਚਾਹੇ ਉਹ ਕਾਂਗਰਸ ਹੋ ਜਾਵੇ, ਹੁਣ ਕਾਂਗਰਸ ਜਿਵੇਂ ਲੈਫਟ ਪਾਸੇ ਬੈਠਦੀ ਹੈ, ਪਰ ਕਾਂਗਰਸ ਹੈ ਤਾਂ ਉਸ ਪੂੰਜੀਵਾਦੀ ਜਿਹੜੀ ਹੈਗੀ ਆ ਸੰਸਦ ਦੀ ਪਾਰਟ ਹੋਗੀ ਨਾ, ਇਸ ਕਰਕੇ ਉਹ ਭਾਵੇਂ ਖੱਬੇ ਬੈਠ ਜੇ ਪਰ ਉਹ ਹੈਗੀ ਤਾਂ ਰਾਈਟ ਜਿਹੜਾ ਹੈਗਾ ਵਾ ਸੈਂਟਰਲ ਪਾਰਟੀ ਹੋਗੀ ਜਾਂ ਜਿਹਨੂੰ ਸੱਜੇ ਪੱਖੀ ਢਕਾਲ ਹੀ ਹੋਗੀ। ਤੇ ਇਸੇ ਢੰਗ ਦੇ ਨਾਲ ਜਿਹੜਾ ਇੱਕ ਹੋਰ ਵੀ ਉਦਾਹਰਨ ਹੈਗੀ ਆ, ਮੈਨੂੰ ਕੰਟਰੀ ਤਾਂ ਹੁਣ ਨਾ ਥੋੜਾ ਜਿਹਾ ਮੈਂ ਨੀ ਲੈਣ ਤੋਂ ਤਾਂ ਝਿਜਕਦਾ ਕਿਉਂਕਿ ਮੈਂ ਕਲੀਅਰ ਨਹੀਂ ਹੈਗਾ, ਉਹਦੇ ਵਿੱਚ ਉੱਥੇ ਇੱਕ ਹਿੰਦੀ ਦਾ ਸ਼ਬਦ ਹੈਗਾ ਚਰਮਪੰਥੀ ਹੈਗੇ ਨੇ, ਚਰਮਪੰਥੀ ਮਤਲਬ ਇਹਨੂੰ ਹੁੰਦਾ ਰੂੜੀਵਾਦੀ। ਉਦੋਂ ਸੀਗਾ ਕਿ ਰੂੜੀਵਾਦੀਆਂ ਦੇ ਵਿੱਚ ਤੇ ਜਿਹੜੇ ਪ੍ਰੋਗਰੈਸਿਵਾਂ ਦੇ ਵਿੱਚ ਜਿਹੜਾ ਹੈਗਾ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਡਿਬੇਟ ਹੁੰਦੀ ਸੀਗੀ,
ਵਾਮਪੰਥੀ ਤੇ ਚਰਮਪੰਥੀ, ਹਾਂਜੀ
ਹਾਂ ਵਾਮਪੰਥੀ ਚਰਮਪੰਥੀ, ਕਿਉਂਕਿ ਵਾਮਪੰਥੀ ਉਹੀ ਜਿਹੜੇ ਉਹਦੇ ਤੋਂ ਵੱਖਰੀ ਸੋਚ ਵਾਲੇ ਆ ਉਹ ਮਤਲਬ ਪਰਲੇ ਪਾਸੇ ਬਹਿੰਦੇ, ਤੇ ਵਾਮ ਜਿਹੜੇ ਹੈਗੇ ਆ ਦੱਖਣ ਪੰਥੀ ਉਹ ਦੱਖਣ ਵਾਲੇ ਪਾਸੇ ਬਹਿੰਦੇ ਹੁੰਦੇ ਸੀਗੇ। ਕਈ ਸਾਰੇ ਸ਼ਬਦ ਨੇ ਉਹਨਾਂ ਨੇ ਆਪਣਾ ਇਤਿਹਾਸਕ ਸਫ਼ਰ ਤੈਅ ਕੀਤਾ, ਪਰ ਹੁਣ ਹੁੰਦੇ ਹੁੰਦੇ ਜਿਹੜੇ ਅੱਜ ਇਹਨਾਂ ਦੇ ਅਰਥ ਹੈ ਉਹ ਮਿਲਦੇ ਨੇ ਕਿ ਜਿਹੜੇ ਖੱਬੇ ਪੱਖੀ ਹੈ ਉਹ ਮਤਲਬ ਖੱਬੇ ਪੱਖੀ ਦਾ ਮਤਲਬ ਹੈਗਾ ਵੀ ਉਹ ਪ੍ਰੋਗਰੈਸਿਵ ਤੇ ਉਹ ਮਤਲਬ ਲੈਫਟ ਨੇ, ਉਹ ਉਸ ਜਿਹੜਾ ਸੱਤਾ ਹੈਗੀ ਆ ਜਿਹੜੀ ਮਤਲਬ ਉਹ ਜਿਹਨੂੰ ਕਈ ਸੱਤਾ ਡੈਮੋਕ੍ਰੇਸੀ ਦੀ ਹੈਗੀ ਆ ਉਹਦੇ ਵਿੱਚ ਮਤਲਬ ਉਹਦੇ ਭਾਗੀਦਾਰ ਨੇ ਤਾਂ ਬਿਲਕੁਲ ਉਲਟ ਪਾਸੇ, ਜਿਹਨੂੰ ਕਹਿੰਦਾ ਬੰਦਾ ਖੱਬੇ ਪਾਸੇ ਦਾ ਬੰਦਾ ਵਾ ਖੱਬਾ ਬੰਦਾ ਹੈ ਤਾਂ, ਤੇ ਉਹ ਮਤਲਬ ਉਹਦੇ ਤਾਂ ਖੱਬੀ ਸਾਈਡ ਦੇ ਬੰਦੇ ਹੈਗੇ ਨੇ। ਤੇ ਬਾਕੀ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਜੇਕਰ ਬੰਦਾ ਉਹ ਵਿਰੋਧੀ ਧਿਰ ਹੋਵੇ ਤੇ ਉਹਦੀ ਜਿਹੜੀ ਸੋਚ ਲੋਕ ਵਿਰੋਧੀ ਹੋਵੇ ਜਾਂ ਮਤਲਬ ਐਂ ਕਹਿ ਲਓ ਵੀ ਉਸ ਪੂੰਜੀਵਾਦੀ ਜਿਹੜੀ ਸੰਸਦ ਉਹਦੇ ਨਾਲ ਮਿਲਦੀ ਹੋਵੇ ਤਾਂ ਵੀ ਉਹ ਭਾਵੇਂ ਕਿ ਦੇਖਿਆ ਜਾਵੇ ਤਾਂ ਉਹ ਵਿਰੋਧੀ ਧਿਰ ਹੈ, ਪਰ ਉਹਦੀ ਜਿਹੜੀ ਸੋਚ ਹੈ ਉਹ ਜਿਹੜੀ ਸੋਚ ਉਹਦੀ ਜਿਹੜੀ ਹੈਗੀ ਆ ਸੱਜੇ ਵਾਲੀ ਹੀ ਮੰਨੀ ਜਾਊ।
ਬਿਲਕੁਲ ਜੀ, ਕਾਲਰ ਸਾਡੇ ਨਾਲ ਨੇ ਜੀ, ਉਹਨਾਂ ਦੀ ਥਾਪਰ ਜੀ ਨਾਲ ਨੇ ਸਾਡੇ। ਥਾਪਰ ਜੀ ਇੱਕ ਮਿੰਟ ਚ ਸੁਨੇਹਾ ਦੇਣਗੇ ਤੁਹਾਨੂੰ ਆਪਣਾ। ਹਾਂਜੀ ਥਾਪਰ ਸਾਹਿਬ।
ਬ੍ਰਦਰ ਸਾਹਿਬ ਧੰਨਵਾਦ, ਮਿਹਰਬਾਨੀ ਜੀ। ਵਨ ਟੱਚ ਕਮਿਊਨੀਕੇਸ਼ਨ ਦੇ ਉੱਤੇ ਜਿਹੜੀ ਜੀ ਸਮਰ ਜਿਹੜੀ ਸਪੈਸ਼ਲ ਡੀਲ ਹੈਗੀਆਂ ਨੇ ਹਾਈ ਸਪੀਡ ਇੰਟਰਨੈਟ ਓਨਟਾਰੀਓ ਵਾਸਤੇ, ਸੋ ਆਪਣੇ ਕੋਲ 150 ਦੀ ਸਪੀਡ ਦੀ ਇੰਟਰਨੈਟ ਜਿਹੜੀ ਆ ਜੀ ਸਿਰਫ $30 ਦੇ ਵਿੱਚ ਹੈਗੀ ਆ, 300 ਵਾਲੀ 33 ਦੇ ਵਿੱਚ ਹੈਗੀ, ਜਾਂ ਫਿਰ ਜਿਹੜੀ ਸਭ ਤੋਂ ਹਾਈ ਸਪੀਡ ਆ ਜੀ ਗੀਗਾਬਿਟ 1000 ਵਾਲੀ ਅਨਲਿਮਿਟਡ ਆਪਣੇ ਕੋਲ $48 ਚ ਹੈਗੀ ਆ। ਸੋ ਜਿਹਨਾਂ ਵੀ ਸਰੋਤਿਆਂ ਕੋਈ ਵੀ ਡੀਲ ਲੱਗੀ ਆ, ਅਗਰ ਉਹਨਾਂ ਦਾ ਬਿੱਲ $50-$60 ਤੋਂ ਵੱਧ ਆਉਂਦਾ ਜੀ ਤੇ ਉਹ ਜ਼ਰੂਰ ਸੰਪਰਕ ਕਰ ਲੈਣ। ਇਸੇ ਨਾਲ ਸੈੱਲ ਫੋਨ ਦੇ ਵਿੱਚ ਜਿਹੜਾ ਜੀ ਸਾਡੇ ਕੋਲ ਬੱਚਿਆਂ ਵਾਸਤੇ ਬੈਕ ਟੂ ਸਕੂਲ $25 ਦੇ ਵਿੱਚ ਪੂਰੇ ਕੈਨੇਡਾ ਵਾਈਡ ਅਨਲਿਮਿਟਡ ਟਾਕ ਟੈਕਸਟ 1 GB ਦਾ ਇੰਟਰਨੈਟ ਹੈਗਾ ਜੀ। $40 ਦੇ ਵਿੱਚ ਜਿਹੜਾ ਜੀ ਸਾਡੇ ਕੋਲ 5 GB ਡਾਟਾ ਹੈਗਾ। S9 ਜਿਹੜਾ ਜੀ ਸਾਡੇ ਕੋਲ ਸੈੱਲ ਫੋਨ ਬਿਲਕੁਲ ਫ੍ਰੀ ਲੱਗਾ ਹੋਇਆ, ਔਰ ਡੀਲ ਦੇ ਨਾਲ $60 ਚ 5 GB, ਜਾਂ ਫਿਰ ਸੈੱਲ ਫੋਨ ਦੇ ਵਿੱਚ ਜਿਹੜਾ ਜੀ ਅਨਲਿਮਿਟਡ ਡਾਟਾ ਜਿਹੜਾ ਕਿ US ਐਂਡ ਕੈਨੇਡਾ ਦੋਨਾਂ ਹੀ ਕੰਟਰੀ ਵਿੱਚ ਡੀਲ ਵਰਕਆਊਟ ਕਰੂਗੀ। ਸੋ ਟੈਕਸ ਪਾ ਕੇ ਕੋਈ $95 ਦੀ ਡੀਲ ਹੈਗੀ ਆ ਜੀ, ਤੇ ਵਰਲਡ ਵਾਈਡ ਹੋਮ ਫੋਨ ਇੰਟਰਨੈਸ਼ਨਲ ਦੀ ਬੈਸਟ ਡੀਲ ਜਿਹੜਾ ਘਰ ਦਾ ਫੋਨ ਆ ਜੀ। ਤੇ ਇੰਟਰਨੈਟ ਬਿਜ਼ਨਸ ਦੇ ਵਿੱਚ ਸਾਡੇ ਕੋਲ ਬਹੁਤ ਹੀ ਵਧੀਆ ਪੈਕੇਜ ਨੇ, ਬਿਜ਼ਨਸ ਫੋਨ ਲਾਈਨ ਜਿਹੜੀ ਹੈਗੀ ਆ ਜੀ ਨਾਰਥ ਅਮਰੀਕਾ ਅਨਲਿਮਿਟਡ ਸਿਰਫ ਤੇ ਸਿਰਫ $19.95 ਚ। ਸਿੰਗਲ ਐਕਸਟੈਂਸ਼ਨ ਲੈਣੀ ਹੋਵੇ ਜਾਂ ਮਲਟੀ ਐਕਸਟੈਂਸ਼ਨ, ਸਰੋਤੇ ਸਾਡੇ ਨਾਲ ਸੰਪਰਕ ਕਰ ਸਕਦੇ ਨੇ। ਸੋ ਨੰਬਰ ਹੈ ਜੀ 905-203-3636 905-203-3636 ਤੇ ਕਾਲ ਕੀਤੀ ਜਾ ਸਕਦੀ ਹੈ ਜੀ। ਬ੍ਰਾਟ ਸਾਹਿਬ ਸਮਾਂ ਦੇਣ ਲਈ ਧੰਨਵਾਦ।
ਧੰਨਵਾਦ ਜੀ, ਮਿਹਰਬਾਨੀ। ਦੋਸਤੋ ਵਿਆਹ ਸ਼ਾਦੀ ਦਾ ਮੌਕਾ ਹੈ ਤੇ ਮੈਂ ਇੱਕ ਮੌਕਾ ਹੁੰਦਾ ਤੇ ਤੁਹਾਡੇ ਘਰੇ ਮਹਿਮਾਨਾਂ ਨੇ ਇਕੱਠੇ ਹੋਣਾ ਹੁੰਦਾ, ਹੋਟਲ 'ਚ ਮਹਿਮਾਨ ਕਈ ਵਾਰੀ ਰਹਿਣਾ ਨਹੀਂ ਚਾਹੁੰਦੇ ਤੇ ਇਕੱਠ ਕਾਫੀ ਹੋ ਜਾਂਦਾ, ਤੇ ਤੁਸੀਂ ਇਹਦੇ ਲਈ ਤਾਲਮੇਲ ਕਰ ਲਿਓ ਸ਼ੋਰਟ ਟਰਮ ਰੈਂਟਲ ਵਾਲਿਆਂ ਨਾਲ। ਸ਼ੋਰਟ ਟਰਮ ਰੈਂਟਲ ਦਾ ਮਤਲਬ ਕੋਈ 2-4 ਦਿਨ, 5-7 ਦਿਨ, 10 ਦਿਨ ਹੁੰਦਾ ਜੀ ਸ਼ੋਰਟ ਟਰਮ ਦਾ ਰੈਂਟਲ। ਸ਼ੋਰਟ ਟਰਮ ਰੈਂਟਲ ਦਾ ਮਤਲਬ 5-4 ਮਹੀਨੇ ਨਹੀਂ ਹੁੰਦਾ ਗਾ, ਕਿਉਂਕਿ ਇਹ ਮਹਿੰਗੇ ਹੁੰਦੇ ਨੇ ਅਤੇ ਇਹ ਘਰ ਨੂੰ ਬਹੁਤ ਵਧੀਆ ਤਰੀਕੇ ਨਾਲ ਮੇਨਟੇਨ ਕਰਦੇ ਨੇ, ਫੁੱਲੀ ਫਰਨਿਸ਼ਡ ਘਰ ਹੁੰਦਾ। ਇਹ ਜਿਹੜੀ ਪ੍ਰੋਪਰਟੀ ਮੈਂ ਦੱਸ ਰਿਹਾ 1 ਏਕੜ ਦੇ ਕਰੀਬ ਪ੍ਰੋਪਰਟੀ ਹੈ ਜੀ, ਖੁੱਲ੍ਹਾ ਡੁੱਲਾ ਘਰ ਆ, ਇੱਥੇ ਪਾਰਟੀ ਵਗੈਰਾ ਵੀ ਕਰ ਸਕਦੇ ਹੋ ਤੁਸੀਂ, ਅਤੇ ਮੇਨਲੀ ਸ਼ੋਰਟ ਟਰਮ ਰੈਂਟਲ ਲਈ ਹੈ। ਪਰਿਵਾਰ ਬਾਹਰੋਂ ਆਏ ਹੋਏ ਨੇ, ਉਹਨਾਂ ਨੂੰ ਅਕੋਮੋਡੇਸ਼ਨ ਦੀ ਜ਼ਰੂਰਤ ਹੈਗੀ ਹੈ ਟੈਂਪਰੇਰੀਲੀ, ਅਤੇ ਤੁਸੀਂ ਫਿਰ ਇਹਨਾਂ ਤਾਲਮੇਲ ਕਰ ਲਿਓ। 647-824-1418 ਇਹਨਾਂ ਦਾ ਨੰਬਰ ਹੈਗਾ, ਅਤੇ ਇਹ ਤੁਹਾਨੂੰ ਕਾਫੀ ਹਫ਼ਤੇ ਪਹਿਲਾਂ ਬੁੱਕ ਕਰਨੇ ਪੈਂਦੇ ਨੇ ਜੀ, ਆਮ ਕਰਕੇ ਬੁੱਕਡ ਹੀ ਹੁੰਦੇ ਨੇ, 2-4 ਮਹੀਨੇ ਪਹਿਲਾਂ ਦੱਸਣਾ ਪੈਂਦਾ। 647-824-1418 ਸ਼ੋਰਟ ਟਰਮ ਰੈਂਟਲ ਲਈ। ਤੇ ਜੇ ਕੋਈ ਤੁਹਾਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਆ ਫਿਰ ਕਾਲ ਕਰਿਓ ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲੇ 647-646-3000 ਉਹਨਾਂ ਦਾ ਨੰਬਰ ਹੈ ਜੀ। ਕੋਈ ਤੁਸੀਂ ਇੱਥੇ ਰਹਿ ਰਹੇ ਹੋ ਆਲਰੇਡੀ ਵਰਕ ਪਰਮਿਟ ਦੇ ਵਿੱਚ ਤੁਹਾਨੂੰ ਪ੍ਰੋਬਲਮਸ ਆਈਆਂ ਨੇ, ਤੁਸੀਂ ਐਪਲੀਕੇਸ਼ਨ ਲਾਉਣੀ ਆ PR ਦੀ, ਜਾਂ ਤੁਸੀਂ ਵਿਜ਼ਟਰ ਵੀਜ਼ੇ 'ਤੇ ਇੰਡੀਆ ਤੋਂ ਤੁਹਾਡੇ ਕੋਲ ਰਿਸ਼ਤੇਦਾਰ ਆ ਰਹੇ ਨੇ ਸੁਪਰ ਵੀਜ਼ਾ ਲਈ ਅਪਲਾਈ ਕਰਨਾ, ਕੋਈ ਵੀ ਜ਼ਰੂਰਤ ਆ ਇਮੀਗ੍ਰੇਸ਼ਨ ਦੀ, ਮਨਮਿੰਦਰ ਖੋਸਾ ਵੰਡਰਵਰਲਡ ਇਮੀਗ੍ਰੇਸ਼ਨ ਵਾਲਾ 647-646-3000। ਛੋਟੀ ਜਿਹੀ ਲੈ ਲਈਏ ਬ੍ਰੇਕ ਜੀ, ਤੁਸੀਂ ਇਸੇ ਤਰ੍ਹਾਂ ਜੁੜੇ ਰਹਿਣਾ ਦੋਸਤੋ।
ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ 416-740-3262। ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, 60 ਸੈਂਟ ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਸਰਦਾਰੀ ਟੀਵੀ ਪੰਜਾਬੀਆਂ ਦਾ ਪਹਿਲਾ ਚੈਨਲ ਜਿਸ ਤੇ ਹਰ ਰੋਜ਼ ਕਬੱਡੀ ਦਿਖਾਈ ਜਾਂਦੀ ਹੈ, ਹਰ ਤਰ੍ਹਾਂ ਦੇ ਮਨੋਰੰਜਨ ਵਾਸਤੇ, ਤਤ ਗੁਰਮਤ ਦੇ ਪ੍ਰਚਾਰਕਾਂ ਨੂੰ ਸੁਣਨ ਵਾਸਤੇ, ਗੁਰਮਤ ਨਾਲ ਜੁੜਨ ਵਾਸਤੇ, ਵਧੀਆ ਐਂਟਰਟੇਨਮੈਂਟ ਲਈ ਸਰਦਾਰੀ ਟੀਵੀ ਇਸ਼ਤਿਹਾਰ ਦੇਣ ਲਈ 905-915-84-84 ਸਰਦਾਰੀ 24 ਘੰਟੇ।
ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੀ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-555-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਜੀ। ਕੋਈ ਪ੍ਰੋਪਰਟੀ ਲੈਣੀ ਆ, ਪ੍ਰੋਪਰਟੀ ਵੇਚਣੀ ਆ, ਕੋਈ ਪ੍ਰੋਪਰਟੀ ਲੀਜ਼ 'ਤੇ ਲੈਣੀ ਆ, ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ, ਨਵਾਂ ਘਰ ਲੈਣਾ, ਤੁਸੀਂ ਰਾਜਕਲਸੀ ਨਾਲ ਸੰਪਰਕ ਕਰਨਾ ਜੀ। 416-566-2075 ਰਾਜਕਲਸੀ ਦਾ ਨੰਬਰ ਆ, 416-566-2075, ਉਹਨਾਂ ਨੂੰ ਕਰ ਲਿਓ ਕਾਲ। ਅਤੇ ਜੇ ਘਰ ਦੀ ਰੈਨੋਵੇਸ਼ਨ ਕਰਾ ਰਹੇ ਹੋ ਅਤੇ ਨਵੀਂ ਕਿਚਨ ਬਣਾਉਣੀ ਆ, ਕਸਟਮ ਮੇਡ ਕਿਚਨ, ਸੋਹਣੀ ਕਿਚਨ ਬਣਾਉਣੀ ਆ, ਫਿਰ ਔਰਾ ਕਿਚਨ ਵਾਲੇ ਨਾਲ ਤਾਲਮੇਲ ਕਰਨਾ, 905-673-2872 ਔਰਾ ਕਿਚਨ ਵਾਲਿਆਂ ਦਾ ਨੰਬਰ ਆ। ਡਿਕਸੀ ਡੈਰੀ ਏਰੀਆ ਦੇ ਵਿੱਚ 1770 ਆਲ ਸਟੈਪ ਡਰਾਈਵ 'ਤੇ ਨੇ। ਕਿਚਨਸ ਵੇਖਣ ਨੂੰ ਉੱਪਰੋਂ ਇੱਕੋ ਜਿਹੀਆਂ ਲੱਗਦੀਆਂ ਹੁੰਦੀਆਂ, ਕੁਆਲਿਟੀ ਦਾ ਫਿਨਿਸ਼ਿੰਗ ਦਾ ਬੜਾ ਫਰਕ ਹੁੰਦਾ ਜੀ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਿਓ। ਕਈ ਵਾਰੀ ਆਪਣੇ ਮਨ 'ਚ ਖਿਆਲ ਨਹੀਂ ਆਉਂਦਾ ਵੀ ਕਿਚਨ ਹੋਵੇ ਕਿਹੋ ਜੀ, ਇਹ ਤਾਂ ਸੋਚਦੇ ਹਾਂ ਵੀ ਸੋਹਣੀ ਕਿਚਨ ਹੋਵੇ ਪਰ ਆਈਡੀਆ ਨਹੀਂ ਆਉਂਦਾ। ਇਹਨਾਂ ਕੋਲ ਬੜੇ ਕਮਾਲ ਦੇ ਆਈਡੀਆਜ਼ ਨੇ, ਅਲੱਗ ਅਲੱਗ ਤਰ੍ਹਾਂ ਦੀਆਂ ਕਿਚਨਸ ਨੇ, ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ, ਸ਼ੋਰੂਮ ਦੇ ਵਿੱਚ ਜਾ ਕੇ ਵੇਖੋ। ਕਈ ਵਾਰੀ ਆਪਾਂ ਇਸ ਚੱਕਰ 'ਚ ਵੀ ਕਿਚਨ ਆਪਣੀ ਸੋਹਣੀ ਬਣ ਜਾਵੇ, ਪੈਸੇ ਬਹੁਤ ਦੇ ਦੇਣਾ ਕਿਚਨ ਬਣਾਉਣ ਦੇ, ਪਰ ਉਹ ਮਨ ਪਾਉਂਦੀ ਕਿਚਨ ਫਿਰ ਨਹੀਂ ਬਣਦੀ। ਇਹ ਸਾਰੀਆਂ ਤੁਹਾਡੀਆਂ ਜਿਹੜੀਆਂ ਸੋਚਾਂ ਨੇ ਕਿ ਕਿਚਨ ਕਿਹੋ ਜਿਹੀ ਹੋਵੇ, ਕਸਟਮ ਮੇਡ ਇਸੇ ਕਰਕੇ ਕਸਟਮ ਮੇਡ ਬਣਾਉਂਦੇ ਨੇ ਕਿਚਨ, ਜਿਹੋ ਜਿਹੀ ਤੁਸੀਂ ਸੋਚਦੇ ਹੋ ਉਹੋ ਜਿਹੀ ਕਿਚਨ ਬਣਾ ਕੇ ਦੇਣਗੇ। ਔਰਾ ਕਿਚਨ ਵਾਲੇ 905-673-2872 ਇਹਨਾਂ ਦਾ ਨੰਬਰ ਹੈ ਜੀ। ਬਿਲਡਰ ਤੋਂ ਕਿਚਨ ਦੇ ਪੈਸੇ ਕਿਚਨ ਨਾ ਬਣਾਓ ਜੀ, ਕਿਉਂਕਿ ਕਿਚਨ ਦੇ ਪੈਸੇ ਉਹ ਅਪਗ੍ਰੇਡ ਦੇ 3-4 ਗੁਣਾ ਵੱਧ ਲੈਂਦੇ ਨੇ ਜਦੋਂ ਘਰ ਦੀ ਕਲੋਜ਼ਿੰਗ ਹੋ ਜੇ। ਬੇਸਿਕ ਕਿਚਨ ਬਣਾਓ ਤੁਸੀਂ, ਬੇਸਿਕ ਕਿਚਨ ਦੇ ਪੈਸੇ ਨਹੀਂ ਦੇਣੇ ਪੈਂਦੇ ਕੋਈ, ਅਤੇ ਫਿਰ ਜਦੋਂ ਕਲੋਜ਼ਿੰਗ ਹੋ ਜੇ ਉਦੋਂ ਔਰਾ ਕਿਚਨ ਵਾਲੇ ਨੂੰ ਕਹਿ ਦਿਓ ਤੁਸੀਂ ਸੋਹਣੀ ਜਿਹੀ ਕਿਚਨ, ਇਹ ਥੋੜ੍ਹੇ ਸਮੇਂ 'ਚ ਬਣਾ ਦੇਣਗੇ। 905-673-2872 ਔਰਾ ਕਿਚਨਸ ਦਾ ਨੰਬਰ ਹੈਗਾ। ਸ਼ਿਵਿੰਦਰ ਜੀ, ਹੁਣ ਇੱਥੇ ਕਾਫੀ ਪ੍ਰੈਸ ਦੇ ਵਿੱਚ ਸੋਸ਼ਲ ਮੀਡੀਆ 'ਤੇ ਗੱਲਾਂ ਹੋ ਰਹੀਆਂ, ਕਹਿੰਦੇ ਜੀ ਸਟੀਫਨ ਹਾਰਪਰ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਅਤੇ ਉਹਨਾਂ ਨੇ ਉਹ ਜੀ ਸਿੱਖਾਂ ਦੇ ਖਿਲਾਫ ਆ। ਹੁਣ ਮੈਨੂੰ ਇਸ ਗੱਲ ਦੀ ਸਮਝ ਨਹੀਂ ਲੱਗਦੀ ਚਲੋ ਇਹ ਗੱਲ ਤਾਂ ਤੁਸੀਂ ਬੜੇ ਸਾਫ ਤੇ ਸਪਸ਼ਟ ਕਰਤੀ ਆ ਬਈ ਫਰੀਡਮ ਆਫ ਸਪੀਚ ਦੇ ਤਹਿਤ ਜਾਂ ਭਾਰਤ ਦਾ ਕਾਨੂੰਨ ਵੀ ਇਸ ਗੱਲ ਦੀ ਇਜਾਜ਼ਤ ਦਿੰਦਾ ਬਈ ਆਪਣੇ ਵਿਚਾਰਾਂ ਦਾ ਪ੍ਰਚਾਰ ਕਰੋ ਤੁਸੀਂ ਵਿਚਾਰ ਕਿਹੋ ਜਿਹੇ ਵੀ ਹੋਣ ਤੇ ਪਰ ਜੇ ਤੁਸੀਂ ਆਪਣੇ ਵਿਚਾਰਾਂ ਨੂੰ ਇੰਪਲੀਮੈਂਟ ਕਰਨ ਲਈ ਤੁਸੀਂ ਹਿੰਸਾ ਦਾ ਸਹਾਰਾ ਲੈਂਦੇ ਹੋ ਉਹ ਗਲਤ ਆ ਇਸ ਤਹਿਤ ਤੁਸੀਂ ਬੜੇ ਭਲੀ ਭਾਂਤ ਵਿਆਖਿਆ ਦੇਤੀ ਆ ਵੀ ਜਿਹੜੇ ਜਿਹੜੇ ਆਪਣੇ ਆਪ ਨੂੰ ਹਿੰਦੂ ਰਾਸ਼ਟਰਵਾਦੀ ਕਹਾਉਂਦੇ ਨੇ ਜਿਹੜੇ ਕਹਿੰਦੇ ਅਸੀਂ ਹਿੰਦੂ ਨੇਸ਼ਨ ਦੀ ਸਥਾਪਨਾ ਕਰਨੀ ਹੈ ਉਹ ਤਾਂ ਕਿਸੇ ਨੂੰ ਕੁਛ ਕਹਿ ਹੀ ਨਹੀਂ ਸਕਦੇ ਉਹ ਪੰਜਾਬੀ 'ਚ ਇੱਕ ਕਹਾਵਤ ਆ ਜੀ ਛੱਜ ਤਾਂ ਬੋਲੇ ਛਾਣਨੀ ਕੀ ਬੋਲੇ ਜਿਹੜੇ ਆਪ ਹੀ ਇਸ ਵਿਚਾਰਧਾਰਾ 'ਤੇ ਨੇ ਵੀ ਧਰਮ ਦੇ ਨਾਂ 'ਤੇ ਅਸੀਂ ਰਾਜ ਜਿਹੜਾ ਹੈਗਾ ਉਹ ਉਸਾਰ ਰਹੇ ਹਾਂ ਅਤੇ ਉਹ ਘੱਟ ਘੱਟ ਗਿਣਤੀ ਨਾਲ ਧੱਕਾ ਕਰ ਰਹੇ ਨੇ ਉਹ ਕਹਿ ਰਹੇ ਨੇ ਕਿ ਫਲਾਨੇ ਬੰਦੇ ਧਰਮ ਦੇ ਨਾਂ 'ਤੇ ਰਾਜ ਉਸਾਰਨਾ ਚਾਹੁੰਦੇ ਨੇ ਹਾਲਾਂਕਿ ਸੰਵਿਧਾਨ ਯਾਦ ਚਲੋ ਇਸ ਪੱਖੋਂ ਤਾਂ ਦੇਖੋ ਆਪਣੇ ਵਿਚਾਰਧਾਰਕ ਮਤਭੇਦ ਕਿਸੇ ਨਾਲ ਵੀ ਹੋਣ ਜਿਹੜੀ ਪਾਬੰਦੀ ਲਾਈ ਜਾਣੀ ਹੈ ਉਹ ਸਿੱਖਸ ਫੋਰ ਜਸਟਿਸ 'ਤੇ ਲਾਈ ਜਾਵੇ ਜਾਂ ਕਿਸੇ 'ਤੇ ਵੀ ਹੋਰ ਲਾਈ ਜਾਵੇ ਅਤੇ ਉਹ ਹੈਗੀ ਗਲਤ ਹਾਂ ਜੇ ਉਹ ਗੋਲਮੋਲ ਗੱਲਾਂ ਕਰਕੇ ਵੈਸੇ ਹੀ ਉਹ ਇੱਧਰ ਉੱਧਰ ਕਰਦੇ ਨੇ ਫਿਰ ਉਹਨਾਂ ਨੂੰ ਐਕਸਪੋਜ਼ ਕਰੋ ਫਰੀਡਮ ਆਫ ਸਪੀਚ ਦਾ ਮਤਲਬ ਇਹ ਨਹੀਂ ਹੁੰਦਾ ਵੀ ਤੁਸੀਂ ਆਪਣੇ ਨਿਸ਼ਾਨਿਆਂ ਦਾ ਪ੍ਰਚਾਰ ਕਰੀ ਜਾਓ ਅਤੇ ਜੇ ਤੁਹਾਡਾ ਕੋਈ ਵਿਰੋਧੀ ਬੋਲਦਾ ਫਿਰ ਤੁਸੀਂ ਉਹਨੂੰ ਛਾਂਗਣ ਲੱਗ ਜਾਓ ਇਹ ਵੀ ਕੀ ਕਰਦੇ ਨੇ ਜਿਹੜੇ ਸਿੱਖ ਕੱਟੜ ਫਿਰਕਾ ਪ੍ਰਸਤ ਨੇ ਜਦੋਂ ਇਹਨਾਂ 'ਤੇ ਤਵਾ ਲੱਗਦਾ ਫਿਰ ਇਹਨਾਂ ਨੂੰ ਚੇਤਾ ਆ ਜਾਂਦਾ ਹਿਊਮਨ ਰਾਈਟਸ ਦਾ ਅਤੇ ਚੇਤਾ ਆ ਜਾਂਦਾ ਇਹਨਾਂ ਨੂੰ ਫਰੀਡਮ ਆਫ ਸਪੀਚ ਦਾ ਬਈ ਉਹਦੇ ਵੀ ਸਟੀਫਨ ਹਾਰਪਰ ਨਾਲ ਵੀ ਲੱਖ ਮਤਭੇਦ ਹੋ ਸਕਦੇ ਕਿਸੇ ਦੇ ਪਰ ਇਹ ਉਹਦਾ ਵੀ ਫਰੀਡਮ ਆਫ ਸਪੀਚ ਆ ਨਾ ਹਾਂਜੀ ਹਾਂ ਇਹ ਗੱਲ ਵੱਖਰੀ ਆ ਕਿ ਉਹਦੇ ਨਾਲ ਇੱਥੇ ਦੇ ਸਿਸਟਮ 'ਤੇ ਚੋਣਾਂ 'ਤੇ ਲੋਕਾਂ ਦੀ ਮੈਂਟੈਲਿਟੀ 'ਤੇ ਕੀ ਫਰਕ ਪੈਂਦਾ ਸ਼ਿਵਿੰਦਰ ਜੀ ਅਸੀਂ ਬੜੀ ਸਾਫ਼ ਅਤੇ ਸਪੱਸ਼ਟ ਸ਼ਬਦਾਂ 'ਚ ਇੱਥੇ ਲੋਕਾਂ ਨੂੰ ਕਲੀਅਰ ਕਰਦੇ ਰਹੇ ਹਾਂ ਵੀ ਜਿਹੜੇ ਪਛਾਂ ਖਿੱਚੂ ਢੰਗ ਤਰੀਕੇ ਦੁਨੀਆਂ ਦੇ ਹੋਰ ਹਿੱਸਿਆਂ 'ਚ ਖਾਸ ਕਰਕੇ ਭਾਰਤ ਪਾਕਿਸਤਾਨ 'ਚ ਵਰਤੇ ਜਾਂਦੇ ਨੇ ਸਾਡੇ ਲੋਕਾਂ ਨੇ ਆ ਕੇ ਇੱਥੋਂ ਦੀਆਂ ਮੇਨ ਸਟ੍ਰੀਮ ਪਾਰਟੀਆਂ ਨੂੰ ਵੀ ਸਿਖਾਤਾ ਵੀ ਭਾਈ ਤੁਸੀਂ ਇਸ ਫਿਰਕੇ ਦੀਆਂ ਵੋਟਾਂ ਲੈਣੀਆਂ ਤਾਂ ਇਹੋ ਜਿਹੇ ਬਿਆਨ ਦਿਓ ਆਹ ਕੰਮ ਕਰੋ ਉਹ ਕੰਮ ਕਰੋ ਅਤੇ ਤਿੰਨੇ ਸਾਡੀਆਂ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਇਨਕਲੂਡਿੰਗ ਲਿਬਰਲਸ ਕੰਜ਼ਰਵੇਟਿਵਸ ਐਂਡ NDP ਇਹਨਾਂ ਦਾ ਨਾ ਇਹਨਾਂ ਨੇ ਟੇਕ ਰੱਖੀ ਹੋਈ ਆ ਇਹਨਾਂ ਦੀ ਜਿਹੜੀ ਅੱਖ ਆ ਨਾ ਬਾਜ਼ ਅੱਖ ਉਹ ਇਹਦੇ 'ਤੇ ਰਹਿੰਦੀ ਆ ਵੀ ਅਸੀਂ ਕਿਹੜੇ ਫਿਰਕੇ ਦੀਆਂ ਵੋਟਾਂ ਲੈ ਲਈਏ ਮਤਲਬ ਜਿਹੜੇ ਐਥਨਿਕ ਭਾਈਚਾਰੇ ਨਾਲ ਸੰਬੰਧਿਤ ਨੇ ਕੋਈ ਤਾਂ ਸਿੱਖਾਂ ਨੂੰ ਪੜੋਸੀ ਜਾਂਦਾ ਟੇਢੇ ਵਿੰਡੇ ਤਰੀਕੇ ਨਾਲ ਵੀ ਇਹ ਸਾਨੂੰ ਵੋਟਾਂ ਪਾ ਦੇਣ ਕੋਈ ਹਿੰਦੂ ਧਰਮ ਵਾਲੇ ਨੂੰ ਮਗਰ ਲਾਈ ਫਿਰਦਾ ਕੋਈ ਪੋਲੇ ਜਿਹੇ ਤਰੀਕੇ ਨਾਲ ਮੁਸਲਮਾਨਾਂ ਨੂੰ ਪਿੱਛੇ ਲਾਉਣ ਨੂੰ ਫਿਰਦਾ ਇਹਨਾਂ 'ਚ ਰੇਸ ਲੱਗੀ ਹੋਈ ਆ ਉਹ ਰੇਸ ਦੇ ਵਿੱਚ ਜਦੋਂ ਇਹਨਾਂ ਨੂੰ ਲੱਗਦਾ ਵੀ ਆਪਾਂ ਨੂੰ ਭਾਈ ਥੋੜ੍ਹਾ ਜਿਹੀ ਹੱਲਾਸ਼ੇਰੀ ਦੇ ਕੇ ਕਿਸੇ ਨੂੰ ਵੋਟਾਂ ਲਈਆਂ ਜਾ ਸਕਦੀਆਂ ਅਤੇ ਫਿਰ ਉਹ ਕਰਦੇ ਨੇ ਜੀ ਸਾਰਾ ਕੁਝ ਇਸ ਤਰ੍ਹਾਂ ਹੁਣ ਇਹ ਮਤਲਬ ਜੇ ਸਿੱਖਸ ਫੋਰ ਜਸਟਿਸ ਦਾ ਰਾਈਟ ਆ ਫਰੀਡਮ ਆਫ ਸਪੀਚ ਤੇ ਭਾਈ ਜਿਹੜੇ ਵਿਰੋਧ ਕਰਦੇ ਨੇ ਉਹਨਾਂ ਦਾ ਵੀ ਰਾਈਟ ਆ ਨਾ ਉਹ ਵੀ ਪ੍ਰਚਾਰ ਕਰ ਸਕਦੇ ਨੇ ਫਿਰ ਔਖੇ ਕਿਉਂ ਹੁੰਦੇ ਉਹਨਾਂ ਨੇ ਜੀ ਉਹਨਾਂ ਨੇ ਇਹ ਕਿਹਾ ਬਈ ਜਿਹੜੇ ਇੱਕ ਟੇਢੇ ਤਰੀਕੇ ਨਾਲ ਉਹਨੇ ਇਸ਼ਾਰਾ ਕੀਤਾ ਵੀ ਜਿਹੜੇ ਖਾਲਿਸਤਾਨੀ ਨੇ ਨਾ ਸਿੱਖਾਂ ਬਾਰੇ ਉਹਨਾਂ ਨੇ ਕੁਛ ਨਹੀਂ ਕਹੇ ਕਿ ਇਹਨਾਂ ਦੀ ਬੜੀ ਵੱਡੀ ਪ੍ਰੋਬਲਮ ਆ ਕੋਈ ਖਾਲਿਸਤਾਨੀਆਂ ਨੂੰ ਕੁਛ ਕਹੇ ਇਹ ਗੱਲ ਗੋਲ ਮੋਲ ਕਰਕੇ ਵਲੇਟ ਕੇ ਕਹਿੰਦੇ ਜੀ ਸਾਰੇ ਸਿੱਖਾਂ ਨੂੰ ਕਹਿੰਦਾ ਜੇ ਕੋਈ ਖਾਲਿਸਤਾਨੀ ਦੇ ਕਿੰਤੂ ਪ੍ਰੰਤੂ ਕਰ ਰਿਹਾ ਇਹ ਹਰੇਕ ਗੱਲ ਨੂੰ ਇਹ ਕਹਿ ਦਿੰਦੇ ਨੇ ਜੀ ਸਿੱਖਾਂ ਦੀ ਬਦਨਾਮੀ ਕਰ ਰਹੇ ਆ ਹਾਲਾਂਕਿ ਸਿੱਖ ਨਹੀਂ ਬੋਲਦੇ ਖਾਲਿਸਤਾਨੀ ਬਹੁਤ ਜਿਵੇਂ ਹਿੰਦੂ ਕੱਟੜ ਫਿਰਕਾ ਪ੍ਰਸਤ ਨੇ ਜਿਹੜੇ ਜਦੋਂ ਕੋਈ ਉਹਨਾਂ ਨੂੰ ਨਿੰਦਾ RSS ਵਾਲ ਨੂੰ ਉਹ ਕਹਿੰਦੇ ਜੀ ਹਿੰਦੂ ਸੰਸਕ੍ਰਿਤੀ ਤੇ ਹਮਲਾ ਇਹੀ ਹਾਲ ਇਹਨਾਂ ਦਾ ਜੀ
ਬਿਲਕੁਲ ਕੋਈ ਸ਼ੱਕ ਨਹੀਂ ਹਾਂ ਬਾਕੀ ਚਰਨਜੀਤ ਜੀ ਤੁਸੀਂ ਬਿਲਕੁਲ ਸਹੀ ਫਰਮਾਇਆ ਕਿ ਜਿਹੜਾ ਨਾ ਫਿਰਕਾ ਪ੍ਰਸਤਨ ਦਾ ਕਰੈਕਟਰ ਹੀ ਇਹਦਾ ਹੁੰਦਾ ਕਿਸੇ ਵੀ ਤਰ੍ਹਾਂ ਦੇ ਫਿਰਕਾ ਪ੍ਰਸਤ ਹੋਣ ਕਿਉਂਕਿ ਜਦੋਂ ਉਹਨਾਂ ਦੀ ਸਮੱਸਿਆ ਆਪਦੇ ਤੇ ਆਉਂਦੀ ਹੈ ਨਾ ਤਾਂ ਫਿਰ ਮਨੁੱਖੀ ਅਧਿਕਾਰਾਂ ਦਾ ਮਸਲਾ ਬਣ ਜਾਂਦਾ ਹੈਗਾ ਮੈਂ ਪੂਰਾ ਬੜਾ ਹੈਰਾਨ ਹੁੰਦਾ ਕਈ ਵਾਰ ਇੱਥੇ ਜਦੋਂ ਜਿਹੜੇ ਸੂਬਿਆਂ ਦੇ ਵਿੱਚ BJP ਤੋਂ ਉਲਟ ਸਰਕਾਰਾਂ ਉੱਥੇ ਉਹ ਕਹਿੰਦੇ ਕਿ ਦੇਖੋ ਜੀ ਤੁਸੀਂ ਸੰਵਿਧਾਨ ਦੀ ਜਿਹੜੀ ਹੈਗੀ ਆ ਮਰਿਆਦਾ ਦਾ ਪਾਲਣ ਨਹੀਂ ਕਰਦੇ ਫਲਾਣਾ ਨਹੀਂ ਕਰਦੇ ਉਹ ਕਈ ਵਾਰ ਹਾਸੀ ਵੀ ਆਉਂਦੀ ਹੈ ਕਿ ਬਈ ਤੁਸੀਂ ਤਾਂ ਸੰਸਦ ਦੇ ਵਿੱਚ ਸਹੁੰ ਚੁੱਕਣ ਵੇਲੇ ਵੀ ਜੈ ਸ਼੍ਰੀ ਰਾਮ ਤੇ ਪਹੁੰਚ ਚੁੱਕੇ ਸੀਗੇ ਹੈ ਜੈ ਬਜਰੰਗ ਬਲੀ ਤੇ ਪਹੁੰਚ ਚੁੱਕੇ ਸੀ ਫਿਰ ਤੁਸੀਂ ਤੁਹਾਡੇ ਮੰਤਰੀਆਂ ਨੇ ਵੀ ਇਹੀ ਇੱਕ ਦੋ ਨੇ ਤਾਂ ਜਿਹੜਾ ਜੈ ਸ਼੍ਰੀ ਰਾਮ ਕਰਕੇ ਸਹੁੰ ਚੁੱਕੀ ਹੈ ਤੇ ਤੁਸੀਂ ਹੁਣ ਕਿਹੜੇ ਸੰਵਿਧਾਨ ਦੀ ਗੱਲ ਕਰਦੇ ਹੋ ਸੰਵਿਧਾਨ ਤੇ ਤੁਸੀਂ ਮਖੌਟਾ ਬਣਾ ਲਿਆ ਇਸੇ ਤਰ੍ਹਾਂ ਮਤਲਬ ਜਿਹੜੀਆਂ ਹੋਰ ਜਥੇਬੰਦੀਆਂ ਦਾ ਕੰਮ ਹੈ ਜਦੋਂ ਤਾਂ ਮਤਲਬ ਉਹਨਾਂ ਦੇ ਉੱਤੇ ਸਮੱਸਿਆ ਆਊਗੀ ਪੰਜਾਬ ਤੁਸੀਂ ਦੇਖ ਲਓ ਅਕਾਲੀ ਦਲ ਨੇ ਜਿਹੜਾ ਪੰਥਕ ਨੂੰ ਪੱਤਾ ਕਈ ਵਾਰ ਖੇਡਿਆ ਜਦੋਂ ਮਤਲਬ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਤਾਂ ਪੰਥ ਚਾਹ ਹੁੰਦਾ ਜਦੋਂ ਸੱਤਾ ਦੇ ਵਿੱਚ ਹੁੰਦਾ ਫਿਰ ਉਹ ਹੁਣ ਵਿਦੇਸ਼ੀਆਂ ਵਾਲੇ ਵੀ ਅਕਾਲੀ ਦਲ ਦੀ ਇਹੀ ਰਾਇ ਆ ਜਦੋਂ ਤਾਂ ਅਕਾਲੀ ਦਲ ਸੱਤਾ ਤੋਂ ਬਾਹਰ ਹੁੰਦਾ ਉਦੋਂ ਉਹਨੂੰ ਕਾਲੀਆਂ ਸੂਚੀਆਂ ਵੀ ਚੇਤੇ ਆ ਜਾਂਦੀਆਂ ਉਹਨੂੰ ਸਿੱਖਾਂ ਦੇ ਦਰਦ ਵੀ ਚੇਤੇ ਆ ਜਾਂਦੇ ਔਰ ਸੁਖਬੀਰ ਬਾਦਲ ਨੇ ਜਿਹੜਾ ਬਿਆਨ ਦਿੱਤਾ ਵਾ ਵੀ ਚੰਡੀਗੜ੍ਹ ਤੋਂ ਜਿਹੜਾ ਮੁਨਾਫਾ ਹੋ ਰਿਹਾ ਉਹ ਪੰਜਾਬ ਨੂੰ ਮਿਲੇ ਤੇ ਲੇਕਿਨ ਜਦੋਂ ਸੱਤਾ ਦੇ ਵਿੱਚ ਰਹਿੰਦੇ ਆ ਉਦੋਂ ਸੁਖਬੀਰ ਬਾਦਲ ਨੇ 2012 ਦੇ ਵਿੱਚ ਕਦੇ ਚੰਡੀਗੜ੍ਹ ਦੇ ਮੁੱਦੇ ਨੂੰ ਬਾਹਰ ਕੱਢ ਦਿੱਤਾ ਆਪਣੇ ਮੈਨੀਫੈਸਟੋ ਦੇ ਵਿੱਚ ਇਹ ਮਤਲਬ ਹਾਲ ਇਹਨਾਂ ਸਾਰਿਆਂ ਦਾ ਜਿਹੜਾ ਕੱਚਰ ਸੁਭਾਅ ਜਿਹੜੀਆਂ ਜਥੇਬੰਦੀਆਂ ਹੋਈਆਂ ਪਾਰਟੀਆਂ ਹੋਈਆਂ ਇਹਨਾਂ ਲੋਕਾਂ ਦਾ ਹੁੰਦਾ
ਸ਼ਿਵਿੰਦਰ ਜੀ ਇਹ ਤਾਂ ਤੁਹਾਡੀ ਵਿਆਖਿਆ ਉਹ ਕਹਿਣਗੇ ਜੀ ਦੇਖੋ ਬਜਰੰਗ ਬਲੀ ਔਰ ਰਾਮ ਜੀ ਤੋਂ ਸਭ ਕੇ ਸਾਂਝੇ ਥੇ ਵੋ ਤੋ ਇਨਸਾਨੀਅਤ ਕੀ ਬਾਤ ਕਰਤੇ ਥੇ ਅੱਛਾ ਇਧਰੋ ਇੱਕ
ਹਿੰਦੁਸਤਾਨੀ ਵੀ ਕਹਿ ਦੇਣਗੇ ਜੀ ਖਾਲਸਾ ਨੇ ਸ਼ੁੱਧ ਹੋਣ ਵਾਸਤੇ ਅਸੀਂ ਤਾਂ ਸ਼ੁੱਧ ਚਾਹੁੰਦੇ
ਹਾਂ ਹਾਂ ਨਹੀਂ ਉਹ ਇਧਰੋ ਵੀ ਕਹਿ ਦਿੰਦੇ ਆ ਜੀ ਕਹਿੰਦੇ ਧਰਮ ਤਾਂ ਸਾਰਿਆਂ ਦਾ ਸਾਂਝਾ ਹੁੰਦਾ ਸਿੱਖ ਧਰਮ ਦਾ ਸਾਰਿਆਂ ਲਈ ਆ ਉਹ ਫਿਰ ਹੋਰ ਅੱਗੇ ਜਾ ਕੇ ਕਹਿਣਗੇ ਕਹਿੰਦੇ ਜਦੋਂ ਅਸੀਂ ਲੰਗਰ ਲਾਉਣੇ ਉਹ ਵੀ ਸਾਰੇ ਹੀ ਖਾਂਦੇ ਨੇ ਮਤਲਬ ਸਾਰਿਆਂ ਕੋਲੇ ਆਪੋ ਆਪਣੀਆਂ ਦਲੀਲਾਂ ਘੜੀਆਂ ਕਢਾਈਆਂ ਹੁੰਦੀਆਂ ਇੱਥੇ ਅਸੀਂ ਮੀਡੀਆ 'ਚ ਵੇਖਦੇ ਹਾਂ ਜੀ ਜਿਹੜਾ ਜਿਹੜਾ ਜਿਹੜੇ ਖਾਲਿਸਤਾਨ ਪੱਖੀ ਮੀਡੀਆ ਨੇ ਉਹਨਾਂ ਨੇ ਉਹਨਾਂ ਨੇ ਦੁਹਾਈ ਪਾਈ ਪਈ ਆ ਹਾਏ ਹਾਏ ਸਿੱਖਾਂ ਨਾਲ ਧੱਕਾ ਹੋਈ ਜਾਂਦਾ ਹੋ ਰਿਹਾ ਜਦੋਂ ਸਿੱਖਾਂ ਨਾਲ ਧੱਕੇ ਦੀ ਗੱਲ ਚੱਲਦੀ ਹੈ ਉਹ ਠੋਸ ਦਲੀਲਾਂ ਨਹੀਂ ਦੇ ਸਕਦੇ ਅੱਛਾ ਦੂਜੇ ਪਾਸੇ ਜਿਹੜੇ ਜਿਹੜੇ ਪਾਬੰਦੀ ਭਾਰਤ ਦੇ ਵਿੱਚ ਪਾਬੰਦੀ ਲੱਗੀ ਹੈ ਦੂਜੇ ਪਾਸੇ ਜਿਹੜੇ ਭਾਰਤੀ ਸਟੇਟ ਦੇ ਹਮਦਰਦ ਨੇ ਉਹ ਉਹਦੇ 'ਤੇ ਖੁਸ਼ ਨੇ ਪਰ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਵੀ ਇਹ ਦੋਨੇ ਹੀ ਨੇ ਨਾ ਜਿਹੜੇ ਭਾਵੇਂ ਉਹ ਸਿੱਖ ਕੱਟੜ ਫਿਰਕਾ ਪ੍ਰਸਤ ਨੇ ਜਾਂ ਹਿੰਦੂ ਕੱਟੜ ਫਿਰਕਾ ਪ੍ਰਸਤ ਨੇ ਜਿਹੜੇ ਭਾਰਤੀ ਸਟੇਟ ਦੇ ਜਾਬਰ ਜਿਹੜਾ ਹੈਗਾ ਕਰੈਕਟਰ ਨੂੰ ਨਹੀਂ ਸਮਝਦੇ ਜਾਂ ਕੱਟੜ ਫਿਰਕਾ ਪ੍ਰਸਤੀਆਂ ਦੇ ਕਰੈਕਟਰ ਨੂੰ ਨਹੀਂ ਸਮਝਦੇ ਉਹ ਇੱਕ ਦੂਜੇ ਦੀ ਕਿਸ਼ਤੀ 'ਚ ਸਵਾਰ ਹੁੰਦੇ ਨੇ ਪਰ ਇਹ ਦੋਨੇ ਹੀ ਜਿਹੜੇ ਦੋਨੇ ਤਰ੍ਹਾਂ ਦੇ ਜਿਹੜੇ ਇਹ ਬ੍ਰੈਂਡ ਨੇ ਇਹ ਦੋਨੇ ਤਰ੍ਹਾਂ ਦੇ ਖਤਰਨਾਕ ਨੇ ਅਤੇ ਐਂਟੀ ਪੀਪਲ ਨੇ ਸਾਡੇ ਲੋਕ ਕਿਉਂਕਿ ਉਹਨਾਂ ਨੂੰ ਐਂਟੀ ਪੀਪਲ ਦੀ ਸਮਝ ਨਹੀਂ ਉਹ ਆਪਣੇ ਆਪ ਨੂੰ ਸਿੱਖ ਜਾਂ ਹਿੰਦੂ ਵਜੋਂ ਪੇਸ਼ ਕਰਦੇ ਨੇ ਹਾਲਾਂਕਿ ਲੋਕਾਂ 'ਚ ਅਵੇਅਰਨੈਸ ਆਉਣ ਲੱਗ ਗਈ ਆ ਲੋਕ ਹੁਣ ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਇਹ ਵੀ ਕਹਿਣ ਲੱਗੇ ਨੇ ਵੀ ਭਾਈ ਹਿੰਦੂ ਫਿਲੋਸਫੀ ਨੂੰ ਸਭ ਤੋਂ ਵੱਡਾ ਖਤਰਾ ਹੀ RSS ਤੋਂ ਆ ਇਸੇ ਤਰ੍ਹਾਂ ਸਿੱਖ ਫਿਲੋਸਫੀ ਨੂੰ ਸਭ ਤੋਂ ਵੱਡਾ ਖਤਰਾ ਹੀ ਇਹ ਕੱਟੜ ਫਿਰਕਾ ਪ੍ਰਸਤਾਂ ਤੋਂ ਆ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਜੀ ਅਸੀਂ ਸਿੱਖ ਧਰਮ ਦੇ ਖੈਰ ਖਵਾ ਹੈ ਸ਼ਿਵਿੰਦਰ ਜੀ ਸਾਡੇ ਨਾਲ ਕੁਝ ਕਾਲਰ ਨੇ ਉਹਨਾਂ ਦੀ ਗੱਲ ਵੀ ਸੁਣ ਲਈਏ ਨਹੀਂ ਜੀ ਸਾਡੇ ਨਾਲ ਰਣਜੀਤ ਢਿੱਲੋਂ ਨੇ ਢਿੱਲੋਂ ਸਾਹਿਬ ਇੱਕ ਮਿੰਟ ਹੋਲਡ ਕਰੋ ਬ੍ਰੇਕ ਲੈ ਲਈ ਆਪਾਂ ਬ੍ਰੇਕ ਤੋਂ ਬਾਅਦ ਫਿਰ ਗੱਲਬਾਤ ਕਰਦੇ ਹਾਂ
ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੇ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ੍ਹ ਦਿੱਤਾ ਹੈ ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ ਟੈਕਸਸ ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 ਗਿਗ ਐਕਸਪ੍ਰੈਸ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਹਾਂ ਬਾਈ ਕੀ ਹਾਲ ਚਾਲ
ਵਧੀਆ ਵੀਰਾ ਤੂੰ ਸੁਣਾ
ਕਾਹਦੇ ਹਾਲ ਯਾਰ 3 ਦਿਨ ਹੋ ਗਏ ਆ ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ ਕੋਈ ਵਧੀਆ ਜਿਹਾ ਨਾਮ ਤੇ ਦੱਸ
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800 ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ ਟਰੱਕ ਟ੍ਰੇਲਰ ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800 ਵਨ ਸਟਾਪ ਲੈਂਡਿੰਗ
ਇੱਕ ਵਾਰੀ ਫਿਰ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਨਗਾਰਾ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਰਣਜੀਤ ਢਿੱਲੋਂ ਨੇ ਜੀ 2-4 ਮਿੰਟਾਂ ਲਈ ਮੋਰਗੇਜ ਸੰਬੰਧੀ ਤੁਹਾਡੇ ਨਾਲ ਗੱਲਬਾਤ ਕਰਨਗੇ ਢਿੱਲੋਂ ਸਾਹਿਬ ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ
ਧੰਨਵਾਦ ਬ੍ਰਾਟ ਸਾਹਿਬ ਸਾਰਿਆਂ ਨਾਲ ਰੂਬਰੂ ਕਰਨ ਦਾ
ਕਈ ਲੋਕ ਕਹਿੰਦੇ ਨੇ ਜੀ ਸੋਰੀ ਟੂ ਇੰਟਰਪਟ ਯੂ ਪਹਿਲਾਂ ਮੈਂ ਸਵਾਲ ਕਰ ਲਾ ਮੈਂ ਭੁੱਲ ਨਾ ਜਾਵਾਂ ਜੀ ਕਈ ਲੋਕ ਕਹਿੰਦੇ ਨੇ ਮੋਰਗੇਜ ਦੇ ਰੇਟਸ ਬਹੁਤ ਘੱਟ ਗਏ ਅਲੱਗ ਅਲੱਗ ਇੰਸਟੀਟਿਊਸ਼ਨ ਬੈਂਕਿੰਗ ਇੰਸਟੀਟਿਊਸ਼ਨ ਨੇ ਜਿਹੜੇ ਉਹ ਐਡਸ ਦੇ ਰਹੇ ਨੇ ਜੀ ਅਸੀਂ ਹੁਣ ਬਹੁਤ ਸਸਤੇ ਰੇਟਾਂ ਦੇ ਮੋਰਗੇਜ ਦੇ ਰਹੇ ਹਾਂ ਕੀ ਸੱਚਾਈ ਹੈ ਜੀ ਇਹਦੇ ਵਿੱਚ
ਇਹ ਬ੍ਰਾਡ ਸਾਹਿਬ ਵਾਕਈ ਫੈਕਟ ਹੈ ਇੰਟਰਸਟ ਰੇਟ ਘਟੇ ਹੈ ਮਾਰਕੀਟ ਦੇ ਵਿੱਚ ਤੇ ਜਿਹੜੇ ਹੁਣ ਪ੍ਰਾਈਮ ਬੈਂਕਸ ਹੈਗੇ ਆ 2.99 ਦੇ ਆਸ ਪਾਸ 5 ਸਾਲਾਂ ਦਾ ਦੇ ਰਹੇ ਆ ਸਾਡੇ ਕੋਲੇ ਪ੍ਰਾਈਮ ਸਾਡੇ ਕੋਲੇ 2.69 ਹੈ ਜੀ 5 ਸਾਲਾਂ ਦਾ ਜਿਵੇਂ ਸਾਰੇ ਇੰਸਟੀਟਿਊਸ਼ਨਲ ਲੈਂਡਰ ਜਿਵੇਂ ਘਟਾਉਂਦੇ ਆ ਉਵੇਂ ਸਾਡੇ ਰੇਟਸ ਹਮੇਸ਼ਾ ਦੀ ਤਰ੍ਹਾਂ ਬੈਸਟ ਰਹਿੰਦੇ ਆ
ਤੇ ਤਾਂ ਮੈਂ ਬੈਂਕ ਤੋਂ ਵੀ ਘੱਟ ਰੇਟ ਤੇ ਦਵਾਉਂਦੇ ਆ ਤੁਸੀਂ
ਹਾਂਜੀ ਬੈਂਕਾਂ ਨਾਲੋਂ ਕਾਫੀ ਘੱਟ ਰੇਟ
ਹੁੰਦੇ ਇਹ ਤੁਸੀਂ ਖਜ਼ਾਨਾ ਕਿੱਥੋਂ ਲੱਭ ਲਿਆ ਜੀ
ਇਹ ਬ੍ਰਾਟ ਸਾਹਿਬ ਕੁਛ ਲੈਂਡਰ ਹੈ ਬੈਂਕਾਂ ਦੇ ਹੋਰ ਬਿਜ਼ਨਸ ਵੀ ਚੱਲਦੇ ਆ ਉਹਨਾਂ ਦੇ ਅਕਾਊਂਟਿੰਗ ਚੈੱਕਸ ਚੈਕਿੰਗ ਅਕਾਊਂਟਸ ਉਹਨਾਂ ਦੇ ਹੋਰ ਇਨਵੈਸਟਮੈਂਟਸ ਦੇ ਵਿੱਚ ਉਹ ਪੈਸਾ ਬਣਦਾ ਹੈ ਕੁਛ ਲੈਂਡਰ ਹੈ ਜੀ ਉਹ ਸਿਰਫ ਮੋਰਗੇਜ ਦੇ ਵਿੱਚ ਫੋਕਸਡ ਹੈ ਸੋ ਉਹਨਾਂ ਦੀ ਜਿਹੜੀ ਸਰਵਿਸ ਆਫ ਸਰਵਿਸ ਲੈਵਲ ਹੈ ਜਾਂ ਉਹਨਾਂ ਦੇ ਪ੍ਰੋਡਕਟਸ ਹੈਗੇ ਦੇ ਆਰ ਬੈਟਰ ਦੈਨ ਦਾ ਬੈਂਕਸ
ਇਹਦਾ ਮਤਲਬ ਜਿਹੜੇ ਲੋਕ ਇਹ ਸਮਝਦੇ ਨੇ ਕਿ ਬੈਂਕ ਤੋਂ ਹੀ ਸਸਤੀ ਹੁੰਦੀ ਹੈ ਉਹਨਾਂ ਨੂੰ ਭਰਮ ਆਪਣਾ ਇਹ ਕਲੀਅਰ ਕਰ ਲੈਣਾ ਚਾਹੀਦਾ ਵੀ ਬੈਂਕ ਤੋਂ ਸਸਤੇ ਵੀ ਕੋਈ ਹੋ ਸਕਦੇ ਨੇ ਹਾਂਜੀ
ਹਾਂਜੀ ਇਹ ਬ੍ਰਾਟ ਸਾਹਿਬ ਪਹਿਲਾਂ ਅੱਜ ਤੋਂ ਕੋਈ 15-20 ਸਾਲ ਪਹਿਲਾਂ ਇਹ ਹੁੰਦਾ ਸੀਗਾ ਕਿ ਬੈਂਕਾਂ ਦਾ ਇੰਪ੍ਰੈਸ਼ਨ ਬਣਿਆ ਸੀ ਲੋਕਾਂ 'ਚ ਵੀ ਅਸੀਂ ਬੈਂਕ 'ਚ ਹੀ ਜਾਣਾ ਮੋਰਗੇਜ ਲੈਣ ਲਈ ਤੇ ਹੁਣ ਜਿਹੜੀ ਨੈਕਸਟ ਜਨਰੇਸ਼ਨ ਆ ਰਹੀ ਹੈ ਜਾਂ ਜਿਹੜੇ ਇਹਨਾਂ ਨੂੰ ਇਹ ਕਹਿੰਦੇ ਕਿ ਅਸੀਂ ਕੰਸਲਟੈਂਟ ਕੋਲ ਜਾਣਾ ਜਿਹੜਾ ਸ਼ੋਪ ਅਰਾਊਂਡ ਕਰਕੇ ਦੇਵੇ। ਹੁਣ ਬੈਂਕ ਦੇ ਵਿੱਚ ਜੇ ਚਾਰ ਬੈਂਕਾਂ 'ਚ ਇੰਡੀਵਿਜੁਅਲ ਬੰਦਾ ਜਾਂਦਾ, ਬਹੁਤ ਟਾਈਮ ਲਾ ਰਿਹਾ, ਚਾਰਾਂ ਥਾਵਾਂ 'ਤੇ ਕ੍ਰੈਡਿਟ ਪੁੱਲ ਕਰਾ ਰਿਹਾ, ਉਸ ਤੋਂ ਬਾਅਦ ਜਾ ਕੇ ਉਹਨਾਂ ਨੂੰ ਉਹ ਪੋਸਟਡ ਰੇਟ ਵਿਖਾ ਕੇ ਥੋੜ੍ਹਾ ਜਿਹਾ ਡਿਸਕਾਊਂਟ ਦੇ ਕੇ ਫਿਰ ਇੱਦਾਂ ਕਰਕੇ ਸੈੱਲ ਕਰਦੇ ਆ ਜੀ। ਸਾਡੇ ਵਰਗੇ ਜਿਹੜੇ ਕੰਸਲਟੈਂਟ ਹੈਗੇ ਆ, ਵੀ ਵੁੱਡ ਵਰਕ ਫੋਰ ਦਾ ਕਲਾਇੰਟਸ, ਸਾਡੇ ਕੋਲ ਬੇਸਿਕਲੀ ਵਨ ਸਟੋਪ ਸ਼ੋਪ ਹੈ ਜੀ। 40 ਲੈਂਡਰ ਕਹਿ ਲਓ, 45 ਕਹਿ ਲਓ, 25 30 ਕਹਿ ਲਓ, ਸੋ ਸਾਰੇ ਲੈਂਡਰ ਹੈ ਮਾਰਕੀਟ ਦੇ। ਸੋ ਜਦੋਂ ਸਾਡੇ ਕੋਲ ਕਲਾਇੰਟ ਆਉਂਦਾ, ਅਸੀਂ ਕਲਾਇੰਟ ਦੇ ਹਿਸਾਬ ਨਾਲ ਉਹਨਾਂ ਨੂੰ ਕੀ ਓਪਨ ਮੋਰਗੇਜ ਚਾਹੀਦੀ ਹੈ, ਕੀ ਉਹਨਾਂ ਨੂੰ 3 ਸਾਲਾਂ ਦੀ ਟਰਮ ਚਾਹੀਦੀ ਹੈ, 5 ਦੀ ਚਾਹੀਦੀ ਹੈ, ਕਿੱਥੋਂ ਬੈਟਰ ਮਿਲ ਰਿਹਾ ਰੇਟ ਉਹਨਾਂ ਨੂੰ, ਸੋ ਟਰਮਸ ਐਂਡ ਕੰਡੀਸ਼ਨਸ ਸਾਰਾ ਕੁਛ ਬੈਸਟ ਉਹਨਾਂ ਦੇ ਹੱਕ ਦੇ ਵਿੱਚ ਕਰਕੇ
ਜੇ ਕਿਤੇ ਪ੍ਰੋਪਰਟੀ ਬੰਦੇ ਦੀ ਕਲੋਜ਼ਿੰਗ ਆਈ ਹੋਈ ਹੈ, 2-3 ਘਰ ਉਹਨੇ ਲਏ ਆ, ਜਿਵੇਂ ਕਈ ਵਾਰੀ ਸਾਡੇ ਦੋਸਤਾਂ ਮਿੱਤਰਾਂ ਦੇ ਹਾਲਾਤ ਹੁੰਦੇ ਨੇ ਤੇ ਬੁੱਕ ਕਰਾਏ ਹੁੰਦੇ ਨੇ ਘਰ ਤੇ ਅੱਗੇ ਗਾਂ ਪੁਰਾਣਾ ਘਰ ਵਿਕਿਆ ਨਹੀਂ ਹੁੰਦਾ, ਉਹ ਸਿਚੁਏਸ਼ਨ 'ਚ ਫਿਰ ਕੀ ਹੱਲ ਕਰਦੇ ਹੋ?
ਬਰਾੜ ਸਾਹਿਬ, ਉਹਨਾਂ ਦੇ ਵਿੱਚ ਸਾਡੇ ਕੋਲ ਇਮੀਡੀਏਟ, ਵੇਖੋ ਕੋਈ ਵੀ ਬੈਂਕ ਹੈ ਅੱਜ ਦੀ ਡੇਟ ਦੇ ਵਿੱਚ, ਜੇ ਜਿੱਥੇ ਮਤਲਬ ਅਸੀਂ ਕਹੀਏ ਵੀ ਪਹਿਲਾਂ ਹੁੰਦਾ ਸੀ ਅਸੀਂ ਇੱਕ ਦਿਨ ਦੇ ਵਿੱਚ ਵੀ ਮੋਰਗੇਜ ਕਰਵਾਈ ਸੀ, ਅੱਜ ਦੀ ਡੇਟ 'ਚ ਸਾਨੂੰ ਹਫ਼ਤਾ 10-15 ਦਿਨ ਲੱਗ ਰਿਹਾ ਡੀਲਾਂ ਕਰਾਉਣ ਦੀ। ਉਹਦੇ 'ਚ ਕੀ ਹੋ ਰਿਹਾ ਕਿ ਅਸੀਂ ਉਹਨਾਂ ਨੂੰ ਡਿਪੈਂਡਿੰਗ ਔਨ ਦਾ ਸਿਨੈਰੀਓ, ਜੇ ਤਾਂ ਐਕਸਟੈਂਸ਼ਨ ਲੈ ਸਕਦੇ ਹਾਂ ਅਸੀਂ ਉਹਨਾਂ ਨੂੰ ਕਿਤੋਂ ਕਰਵਾ ਕੇ ਦੇ ਸਕਦੇ ਹਾਂ ਇੰਸਟੀਟਿਊਸ਼ਨਲ ਲੈਂਡਰ ਤੋਂ। ਕਈ ਵਾਰ ਉਹ ਪਹਿਲਾਂ ਹੀ ਵਿਚਾਰੇ ਐਕਸਟੈਂਸ਼ਨ ਵਗੈਰਾ ਕਲਾਇੰਟਸ ਲੈ ਹਟੇ ਹੁੰਦੇ ਆ, ਲਾਸਟ 'ਚ ਉਹਨਾਂ ਨੂੰ ਵਾਰਨਿੰਗ ਦਿੱਤੀ ਹੁੰਦੀ ਹੈ। ਉਸ ਸਿਨੈਰੀਓ 'ਚ ਅਸੀਂ ਕਹਿੰਦੇ ਹਾਂ ਜੀ ਕਲਾਇੰਟ ਨੂੰ, ਕਹੀਦਾ ਵੀ ਯੂ ਨੋ ਵਟ, ਰਾਈਟ ਅਵੇ ਆਹ ਸਾਡਾ ਮਤਲਬ ਪ੍ਰਾਈਵੇਟ ਲੈਂਡਰ ਅਵੇਲੇਬਲ ਹੈਗਾ, ਉਹਦੇ ਤੋਂ ਤੁਹਾਨੂੰ ਲੈ ਕੇ ਕਲੋਜ਼ਿੰਗ ਕਰਵਾਓ, ਤੇ ਕਲੋਜ਼ਿੰਗ ਤੋਂ ਬਾਅਦ ਤੁਹਾਨੂੰ ਜਿੰਨੀ ਵੀ ਛੇਤੀ ਹੋ ਸਕਿਆ ਕੱਢ ਦਿਆਂਗੇ। ਜਦੋਂ ਮਲਟੀਪਲ ਪ੍ਰੋਪਰਟੀਜ਼ ਲੈਂਦੇ ਆ ਜੀ, ਅੱਜ ਕੱਲ੍ਹ ਕਾਫ਼ੀ ਮੈਂ ਵੇਖ ਰਿਹਾ ਕਿ ਕਈ ਵਾਰ ਕਲਾਇੰਟਸ ਕਹਿੰਦੇ ਆ ਜੀ ਅਸੀਂ ਸੈੱਲ ਕਰਨੀ ਆ, ਕਿਉਂਕਿ ਕਿਸੇ ਟਾਈਮ 'ਤੇ ਲਈ ਸੀ ਵੀ ਇਹ ਬਹੁਤ ਐਪਰੀਸ਼ੀਏਸ਼ਨ ਹੋਏਗੀ ਪ੍ਰੋਪਰਟੀਜ਼ ਦੀ, ਪਰ ਉਸ ਤਰੀਕੇ ਨਾਲ ਕਈ ਵਾਰ ਨਹੀਂ ਹੋਈ, ਉਹਨਾਂ ਹੁੰਦਾ ਮੈਨੂੰ ਕੱਢ ਦਿਓ ਬਾਹਰੋਂ ਬਾਹਰ। ਉਵੇਂ ਦੇ ਪ੍ਰੋਪਰਟੀਜ਼ ਦੇ ਵਿੱਚ ਤਾਂ ਅਸੀਂ ਪ੍ਰਾਈਵੇਟ ਨਾਲ ਵੀ ਉਹਨਾਂ ਨੂੰ 3-4 ਮਹੀਨੇ ਟਰਮ ਲੈ ਲਈ ਦੀ ਆ ਵੀ ਉਹ ਸੈੱਲ ਕਰਕੇ ਨਿਕਲ ਜਾਣ, ਤੇ ਜਦੋਂ ਉਹਨਾਂ ਨੇ ਵਿਚਾਰ ਬਣਾਏ ਹੁੰਦੇ ਆ ਵੀ ਅਸੀਂ ਇਹਨੂੰ ਰੈਂਟ ਤੇ ਦੇਣਾ ਜਾਂ ਅਸੀਂ ਇਹਨੂੰ ਪ੍ਰੋਪਰਟੀ ਨੂੰ ਲੌਂਗ ਟਰਮ ਵੀ ਰੱਖਣਾ, ਉਦੋਂ ਫਿਰ ਸਾਡਾ ਗੋਲ ਹੁੰਦਾ ਵੀ 3-4 ਮਹੀਨੇ 'ਚ ਪ੍ਰਾਈਵੇਟ ਤੋਂ ਕੱਢ ਕੇ ਚੰਗੇ ਕਿਸੇ ਇੰਸਟੀਟਿਊਸ਼ਨਲ ਲੈਂਡਰ ਵੱਲ ਲੈ ਜਾਈਏ, ਜਿਹੜੀਆਂ ਵੀ ਕਮੀਆਂ ਪੇਸ਼ੀਆਂ ਹੁਣ ਆਈਆਂ ਸੀਗੀਆਂ ਉਹ ਨਾ ਉਹਨਾਂ ਨੂੰ ਕਲਾਇੰਟਸ ਨੂੰ ਆਉਣ, ਤੇ ਉਹਨਾਂ ਨੂੰ ਆਪਾਂ ਕਿਸੇ ਪ੍ਰੋਪਰ ਚੰਗੇ ਇੰਸਟੀਟਿਊਸ਼ਨਲ ਲੈਂਡਰ ਕੋਲ ਉਹਨਾਂ ਨੂੰ ਫਿਕਸ ਕਰਕੇ ਉਧਰਲੇ ਪਾਸੇ ਲੈ ਜਾਈਏ।
ਬਿਲਕੁਲ ਜੀ, ਹਾਂਜੀ।
ਇੱਕ ਬਰਾੜ ਸਾਹਿਬ, ਮੈਂ ਸੋਰੀ ਜੇ ਕੋਈ ਕੁਐਸਚਨ ਹੈ ਤੁਸੀਂ ਪੁੱਛ ਲਓ
ਮੇਰੇ।
ਬਰਾੜ ਸਾਹਿਬ, ਇੱਕ ਬਹੁਤ ਅੱਛਾ ਪਹਿਲਾਂ ਪ੍ਰੋਡਕਟ ਹੁੰਦਾ ਸੀ ਸੈਲਫ ਇੰਪਲੋਇਡ ਸਟੇਟਿਡ ਇਨਕਮ, ਉਹਦੇ 'ਚ ਉਹ ਫਿਰ ਬੰਦ ਹੋ ਗਏ ਜੀ, ਫਿਰ ਉਹਦੇ 'ਚ ਬੜੇ ਚੇਂਜਸ ਆਏ। ਹੁਣ ਸਾਡੇ ਕੋਲ ਇੱਕ 2 ਲੈਂਡਰ ਨੇ ਸੋਰੀ ਜਿਹਨਾਂ ਨੇ ਇਹ ਨਵਾਂ ਬਿਜ਼ਨਸ ਫੋਰ ਸੈਲਫ ਜੈਨਵਰਥ ਵੱਲੋਂ ਇੰਸ਼ੋਰਡ ਪ੍ਰੋਡਕਟ ਕੱਢਿਆ, ਇਹਦੇ 'ਚ 90% ਤੱਕ ਫਾਈਨੈਂਸਿੰਗ ਹੋ ਜਾਂਦੀ ਹੈ ਜੀ। ਸੋ ਸੈਲਫ ਇੰਪਲੋਇਡ ਜਿਹੜੇ ਤਾਂ ਕਾਰਪੋਰੇਸ਼ਨਸ ਨੇ ਜੀ, ਉਹ ਜਾਂ ਉਹਨਾਂ ਕੋਲ ਬਿਜ਼ਨਸ ਲਾਇਸੈਂਸਿਸ ਹੈਗੇ ਆ। ਸੋ ਇਹ 2 ਤਰ੍ਹਾਂ ਦੇ ਸੈਲਫ ਇੰਪਲੋਇਡ ਅਪ ਟੂ 90% ਲੋਨ ਟੂ ਵੈਲਿਊ, ਮੀਨਸ 10% ਡਾਊਨ ਕਰਕੇ ਲੈ ਸਕਦੇ ਆ ਪ੍ਰੋਪਰਟੀ। ਪਰ ਇਹਦੇ 'ਚ 2-3 ਸ਼ਰਤਾਂ ਨੇ, ਇੱਕ ਤਾਂ ਪ੍ਰੋਪਰਟੀ $1 million ਤੋਂ ਥੱਲੇ ਹੋਵੇ, ਇੱਕ ਹੈਗਾ ਜੀ ਇਹਦੇ 'ਚ ਸੋਰੀ ਜਿਹੜੀ ਮੋਰਗੇਜ ਅਮਾਊਂਟ ਮੈਕਸੀਮਮ ਹੋਏਗੀ ਉਹ ਹੋਏਗੀ ਜੀ ਅਪ ਟੂ 750,000। ਦੂਸਰਾ ਵੀ 2 ਸਾਲ ਪਲੱਸ ਦੇ ਸੈਲਫ ਇੰਪਲੋਇਡ ਹੋਣੇ ਚਾਹੀਦੇ ਆ, ਤੇ ਇਹ ਮਤਲਬ ਸੈਲਫ ਇੰਪਲੋਇਡ ਕੁਛ ਬਿਲਕੁਲ ਹੀ ਜਿਹੜੇ ਜਿਵੇਂ ਆਪਣੇ ਟੈਕਸੀ ਬਿਜ਼ਨਸ ਹੈ ਕੀ ਆ, ਫੂਡ ਵਾਲੇ ਟਰੱਕ ਹੁੰਦੇ ਆ, ਸੋ ਜਮਾਂ ਹੀ ਕੈਸ਼ ਵਾਲੇ ਹੁੰਦੇ, ਉਹਨਾਂ ਲਈ ਨਹੀਂ, ਉਹਨਾਂ ਲਈ ਸਾਡੇ ਕੋਲ ਹੋਰ ਵੀ ਸਬ ਪ੍ਰਾਈਮ ਲੈਂਡਰ ਹੁੰਦੇ ਆ, ਪਰ ਇਹ ਉਹਨਾਂ ਕਲਾਇੰਟਸ ਲਈ ਆ ਵੀ ਜਿਹੜੇ 2-4 ਸਾਲਾਂ ਤੋਂ ਬਿਜ਼ਨਸ 'ਚ ਸਪੈਸ਼ਲੀ ਆਪਣੇ ਬਰਾੜ ਟਰੱਕਿੰਗ ਇੰਡਸਟਰੀ 'ਚ ਬਹੁਤ ਹੈਗੇ ਆ, ਹੋਮ ਬਾਇਰ ਹੈ ਜਾਂ ਸੈਕਿੰਡ ਲੈਣਾ ਚਾਹੁੰਦੇ ਹਨ, ਅਤੇ ਉਹਨਾਂ ਲਈ ਇਹ ਬਹੁਤ ਫਸਟ ਕਲਾਸ ਪ੍ਰੋਡਕਟ ਹੈ।
ਬਿਲਕੁਲ ਜੀ, ਮੇਰੇ ਇੱਕ ਕਲਾਇੰਟ ਆ ਰਹੇ ਨੇ ਜੀ ਤੁਹਾਡੇ ਕੋਲੇ, ਉਹਨਾਂ ਨੂੰ ਮੈਂ ਘਰ ਇਸੇ ਉਹਨਾਂ ਕੋਲ ਹੈ ਵੀ 10% ਤੇ ਟਰੱਕਿੰਗ ਇੰਡਸਟਰੀ 'ਚ ਨੇ, ਉਹ ਮੈਨੂੰ ਪਰਸੋਂ ਚੌਥੇ ਤੇ ਪੁੱਛ ਰਹੇ ਨੇ, ਘਰ ਵੀ ਉਹਨਾਂ ਨੇ ਦੇਖੇ ਨੇ, ਤੇ ਉਹਨਾਂ ਨੂੰ ਮੈਂ ਤੁਹਾਡੇ ਕੋਲ ਭੇਜਦਾ ਜੀ, ਜੇ ਤੁਸੀਂ 10% ਡਾਊਨ ਤੇ ਸੈਲਫ ਇੰਪਲੋਇਮੈਂਟ ਵਾਲਾ ਕ੍ਰਾਈਟੇਰੀਆ 7.5 ਲੱਖ ਵਾਲਾ ਫਿੱਟ ਕਰਦੇ ਹੋ।
100% ਜੀ, ਜਿਹੜੇ ਪਹਿਲਾਂ ਸੈਲਫ ਇੰਪਲੋਇਡ ਦੇ ਜਿਹੜੇ ਮਾਰਕੀਟ ਸਟੈਂਡਰਡ ਰੂਲਸ ਨੇ, ਉਹਨਾਂ ਦੀ ਨੈੱਟ ਪਰਸਨਲ ਨੈੱਟ ਲਾਈਨ 150 ਦੀ ਇਨਕਮ ਨੋਟ ਕਰਦੇ ਆ, ਜਿਹੜੀ ਕਿ ਬਹੁਤ ਘੱਟ ਹੁੰਦੀ ਹੈ ਕਲਾਇੰਟਸ ਦੀ, ਤੇ ਵੈਸੇ ਉਹ ਗਰੋਸ ਬਹੁਤ ਹੁੰਦੀ ਹੈ। ਇਹ ਪ੍ਰੋਡਕਟ ਇਵੇਂ ਦਾ ਜੀ, ਇਹ ਸਟੇਟਡ ਇਨਕਮ ਵਾਲਾ, ਜਿਹਦੇ ਚ ਸੈਲਫ ਡਿਕਲੇਅਰਡ ਹੁੰਦੀ ਹੈ ਵੀ ਨੋਟਿਸ ਆਫ ਅਸੈਸਮੈਂਟ ਤੇ ਇਨਕਮ ਕੋਈ ਹੈ, ਪਰ ਉਹਨਾਂ ਦੀ ਗਰੋਸ ਜੇ ਅੱਛੀ ਹੈਗੀ ਹੈ ਤੇ ਦੇ ਕੈਨ ਫਿਟ ਇਨ। ਹੁਣ ਓਨਰ ਆਪਰੇਟਰ ਬਹੁਤ ਪੈਸੇ ਬਣਾਉਂਦੇ ਆ, ਪਰ ਨੈੱਟ ਬਹੁਤ ਘੱਟ ਜਾਂਦੇ।
ਬਿਲਕੁਲ ਜੀ, ਨੰਬਰ ਦੇ ਜਾਓ ਜੀ, ਹੁਣ
ਫਿਟ ਕਰਦੇ ਆ ਜੀ। ਧੰਨਵਾਦ ਬ੍ਰਾਟ ਸਾਹਿਬ ਸਾਰਿਆਂ ਦਾ ਰੂਬਰੂ ਕਰਨ ਦਾ। ਰਣਜੀਤ ਢਿੱਲੋਂ ਸੈਂਟਮ ਮੋਰਗੇਜ ਸਮਾਰਟ ਤੋਂ 9054992700 ਚਾਹੇ ਰੈਜ਼ੀਡੈਂਸ਼ੀਅਲ, ਚਾਹੇ ਕਮਰਸ਼ੀਅਲ, ਚਾਹੇ ਕੰਸਟਰਕਸ਼ਨ ਲੋਨ ਲੈਣਾ, ਕਿਸੇ ਵੀ ਤਰ੍ਹਾਂ ਦੀ ਮੋਰਗੇਜ ਲਈ ਕਾਲ ਕੀਤਾ ਜਾ ਸਕਦਾ।
ਧੰਨਵਾਦ ਜੀ, ਧੰਨਵਾਦ, ਮਿਹਰਬਾਨੀ। ਪ੍ਰਦੀਪ ਗੋਇਲ ਨੂੰ ਕਾਲ ਕਰਨਾ ਜੇ ਤੁਸੀਂ ਸਭ ਤੋਂ ਸਸਤੀ ਇੰਸ਼ੋਰੈਂਸ ਕਰਾਉਣੀ। ਜਦੋਂ ਸਸਤੀ ਇੰਸ਼ੋਰੈਂਸ ਕਹਿੰਦੇ ਆ ਕਾਰਾਂ ਦੀ, ਤੇ ਇਹਦਾ ਮਤਲਬ ਇਹ ਨਹੀਂ ਵੀ ਕਵਰੇਜ ਕੋਈ ਘੱਟ ਜਾਂਦੀ ਹੈ, ਕਵਰੇਜ ਓਨੀ ਰਹਿੰਦੀ ਹੈ, ਪਰ ਮੰਥ ਜਿਹੜਾ ਪ੍ਰੀਮੀਅਮ ਦਿੰਦੇ ਹੋ ਉਹ ਬਹੁਤ ਘੱਟ ਦੇਣਾ ਪੈਂਦਾ। ਤੁਸੀਂ ਹੁਣੇ ਕਾਲ ਕਰ ਲਓ, ਜਿੰਨਾ ਤੁਸੀਂ ਹੁਣ ਪ੍ਰੀਮੀਅਮ ਦੇ ਰਹੇ ਹੋ ਪਰ ਮੰਥ ਕਾਰ ਇੰਸ਼ੋਰੈਂਸ ਦਾ, ਉਹਦੇ ਵਿੱਚੋਂ $25-$40-$50-$100 ਡਾਲਰ ਤੱਕ ਮਹੀਨੇ ਦਾ ਬਚ ਸਕਦਾ ਜੀ। ਹੁਣੇ ਤੁਸੀਂ ਨੋ ਅਬਲੀਗੇਸ਼ਨ ਕੋਟ ਲਓ ਜੀ ਉਹਨਾਂ ਤੋਂ, 647-5003 ਉਹਨਾਂ ਦਾ ਨੰਬਰ ਆ, 6472785003। ਸਾਡੇ ਨਾਲ ਜਗਦੀਸ਼ ਗਰੇਵਾਲ ਜੀ ਹਾਜ਼ਰ ਨੇ ਜੀ, ਸਵੇਰੇ ਕਰਦੇ ਨੇ ਪ੍ਰੋਗਰਾਮ ਤੇ ਸ਼ਾਮ ਨੂੰ ਭੁੱਲੇ ਭੱਟ ਕੇ ਅੱਜ ਕਿਵੇਂ ਕਾਲ ਕਰ ਲਈ ਗਰੇਵਾਲ ਸਾਹਿਬ ਨੇ। ਗਰੇਵਾਲ ਸਾਹਿਬ ਨਿੱਘਾ ਸਵਾਗਤ ਤੁਹਾਡਾ।
ਥੈਂਕ ਯੂ ਸੋ ਮਚ ਬ੍ਰਦਰ, ਧੰਨਵਾਦ।
ਕਿਵੇਂ ਮੈਂ ਕਿਹਾ ਸ਼ਾਮ ਨੂੰ ਯਾਦ ਕਰ ਲਿਆ?
ਸੈਟਰਡੇ ਸੰਡੇ ਕੈਂਸਰ ਕਲਚਰ ਸੈਂਟਰ ਦਾ 35ਵਾਂ ਟੂਰਨਾਮੈਂਟ ਆ।
ਹਾਂਜੀ ਹਾਂਜੀ,
ਤੇ 35 ਸਾਲ ਹੋ ਗਏ ਲਗਾਤਾਰ ਖੇਡ ਮੇਲੇ ਕਰਾਉਂਦੇ ਨੂੰ, ਤੇ ਉਹਦੇ ਚ ਸੈਟਰਡੇ ਸੰਡੇ ਦੋ ਦਿਨ ਲਗਾਤਾਰ ਸੋਕਰ, ਬਾਸਕਟਬਾਲ, ਵਾਲੀਬਾਲ, ਟ੍ਰੈਕ ਐਂਡ ਫੀਲਡ ਤੇ ਗੇਮਾਂ ਹੋਣਗੀਆਂ। ਸ਼ਾਮ ਨੂੰ ਰੰਗਾ ਰੰਗ ਪ੍ਰੋਗਰਾਮ 4 ਵਜੇ ਤੱਕ 8 ਵਜੇ ਤੱਕ, ਜਿਹਦੇ ਚ ਆਪਣੇ ਸਾਥੀ ਕੇ ਭੁਪਿੰਦਰ ਗਿੱਲ ਤੇ ਉਹਨਾਂ ਲੜਕੀ ਉਹਨਾਂ ਦੀ ਜੋੜੀ ਤੇ ਤੀਰਾ ਗਿੱਲ ਤੇ ਹੋਰ ਉਹਨਾਂ ਨੇ ਪਰਫਾਰਮ ਕਰਨਾ ਆ ਵਧੀਆ। 4 ਘੰਟੇ ਰੌਕ ਕਰਾਉਣੇ ਨੇ ਵਾਈਲਡਵੁੱਡ ਪਾਰਕ, ਜਿਹਨੂੰ ਹੁਣ ਪਾਓ ਕਾਫੀ ਪਾਰਕ ਕਹਿੰਦੇ ਨੇ, ਤੇ ਕੋਰੂਵੇ ਐਂਡ ਡੈਰੀ ਰੋਡ ਦੇ ਉੱਤੇ ਹੈਗਾ ਇਹ ਪਾਰਕ। ਤੇ ਇਸ ਕਮਿੰਗ ਸੈਟਰਡੇ ਸੰਡੇ ਦੋ ਦਿਨ ਖੇਡ ਮੇਲਾ, ਐਤਵਾਰ ਸ਼ਾਮ ਨੂੰ ਉੱਥੇ ਆਪਣੇ ਰੰਗਾ ਰੰਗ ਪ੍ਰੋਗਰਾਮ। ਸੋ ਸਾਰੇ ਭੈਣ ਭਰਾਵਾਂ ਨੂੰ ਸੱਦਾ ਗਿਆ ਉਹ ਸੰਡੇ ਨੂੰ ਆਊਟਿੰਗ ਕਰਨੀ ਹੈ ਤੇ ਵਧੀਆ ਗਾਇਕੀ ਦਾ ਆਨੰਦ ਮਾਨਣਾ ਤਾਂ ਸਾਡੇ ਇਸ ਮੇਲੇ ਦੇ ਵਿੱਚ ਸ਼ਮੂਲੀਅਤ ਕਰੋ।
ਮਿਹਰਬਾਨੀ ਜੀ, ਨੰਬਰ
ਚੇਅਰਮੈਨ ਸਾਡੇ ਸ਼ੇਤਲ ਜੀ ਢਿੱਲੋਂ ਜੀ ਨੇ, 4167162568। ਮੇਰਾ ਨੰਬਰ 4169705005। ਇਹ ਵੀ ਦੱਸਦਾ ਕਿ ਐਤਵਾਰ ਨੂੰ ਕਬੱਡੀ ਦਾ ਸ਼ੋਅ ਮੈਚ ਵੀ ਹੋਣਾ ਆ, ਇਹਦੇ ਚ ਪੁਰਾਣੇ ਜਿਹੜੇ ਖਿਡਾਰੀ ਨੇ ਸਾਡੇ 50 ਸਾਲ ਪਲੱਸ ਵਾਲੇ ਜਾਂ ਫਿਰ ਛੋਟੇ ਬੱਚਿਆਂ ਦੀਆਂ ਟੀਮਾਂ ਨੇ, ਉਹ ਆਪਣਾ ਬੱਚੇ ਤਾਂ ਨਹੀਂ ਮੈਂ ਕਹੂੰਗਾ, ਜਿਹੜੇ ਆਪਣੇ ਇੱਥੋਂ ਦੇ 21-21 ਸਾਲ ਦੀ ਉਮਰ ਵਾਲੇ ਲੜਕੇ ਨੇ, ਉਹਨਾਂ ਦਾ ਵਧੀਆ ਮੈਚ ਹੁੰਦਾ ਆ। ਸੋ ਪਹਿਲਾ ਟੂਰਨਾਮੈਂਟ ਹੈ ਇਸ ਸੀਜ਼ਨ ਦਾ, ਸੋ ਪੂਰੀਆਂ ਦੇ ਤੇ ਰੌਣਕਾਂ ਲਾਉਣ ਦੀ ਪਲੈਨਿੰਗ ਬਣਾਈ ਹੋਈ ਹੈ। ਸੋ ਪਹੁੰਚੋ ਐਤਵਾਰ ਤੇ ਸ਼ੁੱਕਰਵਾਰ ਨੂੰ, ਐਤਵਾਰ ਦਾ ਦਿਨ ਜਿਹੜਾ ਕਾਫੀ ਬਿਜ਼ੀ ਰਹੇਗਾ। ਸੋ ਸਾਡੇ ਇਸ ਨੰਬਰ ਜਿਹੜੇ ਮੈਂ ਦਿੱਤੇ ਕਿ ਹੋਰ ਜਾਣਕਾਰੀ ਚਾਹੀਦੀ ਹੈ ਸਾਡੇ ਨਾਲ ਨੰਬਰ ਤੇ ਸੰਪਰਕ ਕਰ ਸਕਦੇ ਨੇ।
ਮਿਹਰਬਾਨੀ ਜੀ, ਧੰਨਵਾਦ ਬਹੁਤ ਬਹੁਤ। ਹਾਂਜੀ ਸ਼ਿਵਿੰਦਰ ਜੀ,
ਥੈਂਕ ਯੂ।
ਹੈਲੋ,
ਹਾਂਜੀ
ਸ਼ਿਵਿੰਦਰ, ਹਾਂਜੀ ਗੱਲ ਚੱਲ ਰਹੀ ਸੀ। ਦੇਖੋ ਇਹ ਪਾਬੰਦੀ ਲਾਉਣ ਨਾਲ ਜਾਂ ਜਿਹੜੀ ਇਹੋ ਜਿਹੀਆਂ ਪਾਬੰਦੀਆਂ ਹੋਰ ਲੱਗਦੀਆਂ ਨੇ, ਰੀਅਲੀ ਕੋਈ ਫਰਕ ਪੈਂਦਾ ਇਹਦੇ ਨਾਲ? ਤੁਹਾਨੂੰ ਕੀ ਲੱਗਦਾ ਕਿ ਅਸਲ ਦੇ ਵਿੱਚ ਵੀ ਲੋਕ ਸਵਾਲ ਨਾ ਕਰਨ ਅਲੱਗ ਅਲੱਗ, ਨਾ ਤਾਂ ਇਹਨਾਂ ਕੋਲੇ ਕੁਛ ਸਿਕਸ ਫੋਰ ਜਸਟਿਸ ਵਾਲਿਆਂ ਕੋਲੇ ਕੁਝ ਨਵਾਂ ਦੱਸਣ ਨੂੰ ਆ ਲੋਕਾਂ ਲਈ, ਨਾ ਜਿਨ੍ਹਾਂ ਨੇ ਪਾਬੰਦੀ ਲਾਈ ਆ ਪੰਜਾਬ ਚ ਕੈਪਟਨ ਸਾਹਿਬ ਮੂਹਰੇ ਨੇ?
ਪਾਬੰਦੀ ਦਾ ਮਤਲਬ ਇੰਨਾ ਕੱਟਣ ਦੀ ਪੈਣਾ ਜੀ, ਕਾਰਵਾਈ ਉੱਤੇ ਵੀ ਇੱਥੇ ਉੱਥੇ ਕੋਈ ਬਹੁਤੀ ਇਲੀਗਲੀ ਆਪਣੀਆਂ ਕਾਰਵਾਈਆਂ ਨਹੀਂ ਕਰ ਸਕਣਗੇ ਇਹ, ਜਿਵੇਂ ਇਹਨਾਂ ਦੀ ਕਾਰਵਾਈਆਂ ਕਿੰਨੀਆਂ ਸੀਗੀਆਂ ਉਹ ਸਾਨੂੰ ਪਤਾ ਹੀ ਆ, ਵੀ ਉੱਥੇ ਕਦੇ ਪੋਸਟਰ ਲਾ ਤੇ, ਕਦੇ ਕੋਈ ਸੈਮੀਨਾਰ ਕਰਾ ਲਿਆ, ਇਹਦੇ ਵਿੱਚ ਉਹਨਾਂ ਨੂੰ ਪ੍ਰੋਬਲਮ ਆਊਗੀ। ਪਰ ਮਸਲਾ ਇਹ ਹੈਗਾ ਕਿ ਇਹਦੇ ਨਾਲ ਨਾ ਸਿੱਖ ਫਾਰ ਜਸਟਿਸ ਦਾ ਕਦੇ ਵੱਧ ਜੂਗਾ, ਕਿਉਂਕਿ ਜਿਵੇਂ ਆਪਾਂ ਸ਼ੁਰੂਆਤ ਵਿੱਚ ਗੱਲ ਕੀਤੀ ਹੈ ਨਾ ਕਿ ਇਹੋ ਜਿਹੀਆਂ ਪਾਬੰਦੀਆਂ ਨੂੰ ਸਪੇਸ ਮਿਲ ਜਾਂਦੀ ਹੈ ਇਸ ਤਰ੍ਹਾਂ ਦੀ ਜਥੇਬੰਦੀਆਂ ਨੂੰ, ਤੇ ਉਹ ਜਿਹੜੀ ਹਕੂਮਤਾਂ ਵੀ ਚਾਹੁੰਦੀਆਂ ਹੈਗੀਆਂ ਨੇ, ਕਿਉਂਕਿ ਹਕੂਮਤਾਂ ਹਿੰਦੁਸਤਾਨ ਦੀ ਹਕੂਮਤ ਦਾ ਹੁਣ ਸੁਭਾਅ ਵੀ ਇਸ ਤਰ੍ਹਾਂ ਦਾ ਹੀ ਫਿਰਕੂ ਹੈ, ਉਹ ਚਾਹੁੰਦੀ ਹੈ ਕਿ ਦੂਜੇ ਕਿਸੇ ਧਰਮ ਦੀ ਫਿਰਕਾ ਪ੍ਰਸਤੀ ਤਕੜੀ ਹੋਵੇ ਤਾਂ ਜੋ ਕਿ ਅਸੀਂ ਆਪਣਿਆਂ ਨੂੰ ਡਰਾ ਸਕੀਏ ਕਿ ਦੇਖੋ ਭਾਈ ਤੁਹਾਡੇ ਦੇ ਖਤਰਨਾਕ ਬੰਦੇ ਆ ਗਏ, ਹੁਣ ਤੁਸੀਂ ਵੀ ਹਮਲਾ ਮਾਰੋ। ਸੋ ਇਸ ਕਰਕੇ ਮੈਨੂੰ ਲੱਗਦਾ ਦੇ ਵਿੱਚ ਨਾ ਉਹ ਤਾਂ ਫਾਇਦਾ ਦੋਵੇਂ ਤਰ੍ਹਾਂ ਦੇ ਜਾਪਦਾ ਹੈਗਾ ਇਹ ਜਿਹੜੀ ਪਾਬੰਦੀ ਦੇ ਵਿੱਚ, ਕਿਉਂਕਿ ਹੁਣ ਸਿੱਖ ਫੋਰ ਜਸਟਿਸ ਦਾ ਕੋਈ ਪੰਜਾਬ ਵਿੱਚ ਇੰਨਾ ਆਧਾਰ ਨਹੀਂ ਸੀ। ਮੈਂ ਜਦੋਂ ਪੰਜਾਬ ਨੂੰ ਜਿਹੜਾ ਵਿੱਚ ਦੌਰੇ ਤੇ ਵੀ ਨਿਕਲਦਾ ਹੁੰਦਾ ਸੀ ਮਾੜਾ ਮੋਟਾ ਬਠਿੰਡੇ ਕੰਨੀ ਜਾ ਕੇ ਜਾਂ ਮਾਲਵੇ ਦੇ ਕੁਛ ਏਰੀਏ ਜਾ ਕੇ ਪੋਸਟਰ ਮਿਲ ਜਾਂਦੇ ਸੀ, ਇੱਕ ਅੱਧਾ ਦੁਆਬੇ ਦੇ ਜਲੰਧਰ ਜ਼ਿਲ੍ਹੇ ਦੇ ਕਿਸੇ ਪਿੰਡ 'ਚ ਮਿਲ ਜਾਂਦਾ ਸੀ, ਇੱਕ ਅੱਧਾ ਕਿਸੇ ਅੰਮ੍ਰਿਤਸਰ ਦੇ ਪਿੰਡ 'ਚ ਮਿਲ ਜਾਂਦਾ ਸੀ। ਇਹ ਤੋਂ ਬਾਅਦ ਮੈਨੂੰ ਕਦੇ ਇਹਦੀ ਉਹ ਲੱਗੀ ਨਹੀਂ ਹੈਗੀ ਕਿ ਪੰਜਾਬ 'ਚ ਇਹਨੂੰ ਕੋਈ ਜਥੇਬੰਦੀ ਨੂੰ ਬਹੁਤਾ ਕੋਈ ਜਾਣਦਾ ਹੋਵੇ।
ਬਿਲਕੁਲ ਜੀ,
ਇਹਦੇ ਨਾਲ ਹੁਣ ਇੱਕ ਚੜ੍ਹਾਈ ਜੀ ਇਹਦੀ ਜ਼ਰੂਰ ਹੋ ਗਈ ਹੈ।
ਬਿਲਕੁਲ ਜੀ, ਮੀਡੀਆ 'ਚ ਗੱਲ ਚੱਲੂਗੀ, ਚਲੋ ਨਾਂ ਫਲੈਸ਼ ਕਰਨ ਲੱਗ ਗਿਆ ਸਰ, ਸਿਕਸ ਫੋਰ ਜਸਟਿਸ ਹੋਣ ਲੱਗ ਗਿਆ। ਬਾਕੀ ਗੱਲ ਇਹ ਹੈ ਜੀ, ਪਾਬੰਦੀ ਲਾਉਣੀ ਤਾਂ ਵੈਸੇ ਵੀ ਗਲਤ ਆ, ਪਾਬੰਦੀ ਤਾਂ ਜਦੋਂ
ਕਿਸੇ ਤਰ੍ਹਾਂ ਗਲਤ, ਕਿਉਂਕਿ ਪਹਿਲੀ ਗੱਲ ਤਾਂ ਹੈਗਾ ਜਿੰਨਾ ਚਿਕਰ ਪਾਬੰਦੀ ਉਦੋਂ ਤੱਕ ਡੈਮੋਕ੍ਰੇਟਿਕ ਢੰਗ ਨਾਲ ਠੀਕ ਨਹੀਂ ਹੁੰਦੀ, ਜਦੋਂ ਤੱਕ ਕੋਈ ਜਿਹੜੀ ਜਥੇਬੰਦੀ ਨਾ ਹਿੰਸਕ ਕਾਰਵਾਈ ਨਹੀਂ ਕਰਦੀ, ਹਿੰਸਕ ਰਸਤੇ ਨਹੀਂ ਅਪਣਾਉਂਦੀ। ਬਾਕੀ ਵਿਚਾਰ ਰੱਖਣਾ ਤਾਂ ਭਾਈ ਹੁਣ ਹੈ, ਹੁਣ ਕਮਾਲ ਦੀ ਗੱਲ ਤਾਂ ਜਨਮ ਜੀ ਤਾਂ ਹੈ ਕਿ ਬਹੁਤ ਸਾਰੀਆਂ ਰਾਈਟ ਵਿੰਗ ਜਥੇਬੰਦੀਆਂ ਨੇ ਜਿਹੜੀਆਂ ਹਿੰਦੂ ਰਾਈਟ ਵਿੰਗ ਜਥੇਬੰਦੀਆਂ, ਉਹ ਤਾਂ ਇੰਡੀਆ ਦੀ ਹਿੰਸਕ ਕਾਰਵਾਈਆਂ ਵੀ ਕਰਨ ਲੱਗ ਗਈਆਂ। ਇੱਥੋਂ ਤੱਕ ਕਾਰਵਾਈ ਅਕਸਾਉਂਦੇ ਬੀਜੇਪੀ ਦੇ ਲੀਡਰ, ਬੀਜੇਪੀ ਦੇ ਐਮ ਪੀ ਸ਼ਰਿਆਮ ਕਹਿ ਰਹੇ ਨੇ ਕਿ ਮੁਸਲਮਾਨ ਨੌਜਵਾਨਾਂ ਦੇ ਗੱਲ ਵੱਢ ਦਿਓ, ਕੋਈ ਕਹਿ ਰਿਹਾ ਅਸੀਂ ਇਹਨਾਂ ਨੂੰ ਕਬਰਾਂ ਚੋਂ ਕੱਢ ਕੇ ਰੇਪ ਕਰ ਦਿਓ ਉਹਨਾਂ ਨਾਲ, ਕੋਈ ਕੁਛ ਕਹਿ ਰਿਹਾ, ਉਹਨਾਂ ਉੱਥੇ ਕੋਈ ਵੀ ਚੂਚਾ ਨਹੀਂ ਹੋ ਰਹੀ ਹੈਗੀ, ਮਤਲਬ ਕੋਈ ਕਿਸੇ ਨੇ, ਇੱਥੋਂ ਤੱਕ ਕਿ ਤੁਹਾਨੂੰ ਪਤਾ ਇੱਕ ਬੀਜੇਪੀ ਦੀ ਆਗੂ ਨੇ ਕਹਿ ਦਿੱਤਾ ਕਿ ਜਿੰਨੇ ਵੀ ਮੁਸਲਮਾਨ ਭਰਾ ਨੇ ਉਹਨਾਂ ਨੂੰ, ਹਿੰਦੂ ਭਰਾ ਨੇ ਉਹਨਾਂ ਨੂੰ ਚਾਹੀਦਾ ਕਿ ਮੁਸਲਿਮ ਔਰਤ ਨਾਲ ਰੇਪ ਕਰੋ, ਉਹਨੂੰ ਕੱਲਾ ਬੀਜੇਪੀ ਨੇ ਸਿਰਫ ਪਾਰਟੀ ਚੋਂ ਕੱਢਿਆ ਵਾ, ਹੋਰ ਕੁਛ ਕਾਰਵਾਈ ਨਹੀਂ ਕੀਤੀ, ਉਹ ਵੀ ਮਤਲਬ ਉਦੋਂ ਜਦੋਂ ਜਿਹੜਾ ਪਾਣੀ ਸਿਰਾਂ ਤੋਂ ਵੀ ਉੱਤੇ ਹੋ ਗਿਆ। ਸੋ ਮਸਲਾ ਇਹ ਹੈਗਾ ਕਿ ਇਸ ਮਾਮਲੇ ਵਿੱਚ ਜਿਹੜਾ ਦੋਗਲਾਪਣ ਹਿੰਦੁਸਤਾਨ ਦੀ ਸਰਕਾਰ ਦਾ ਦਿਖਾਈ ਦੇ ਰਿਹਾ ਹੈਗਾ ਵਾ,
ਤੇ
ਲੱਗਦਾ ਕਿ ਮੈਨੂੰ ਕੋਈ ਲੱਗਦਾ ਨਹੀਂ ਕਿ ਇਹਨਾਂ ਨੇ ਹੋਵੇਗਾ ਆਏ ਆ, ਵੀ ਇਹਦੇ ਵਿੱਚ ਦੋਵੇਂ ਤਰ੍ਹਾਂ ਜਿਹੜਾ ਫਾਇਦੇ ਨੂੰ ਚਲੀਆਂ ਗਈਆਂ, ਇੱਕ ਫੋਰ ਜਸਟਿਸ ਵੀ ਭਾਈ ਨੌ ਚਮਕ ਗਿਆ ਤੇ ਦੂਜੇ ਪਾਸੇ ਹਿੰਦੁਸਤਾਨ ਦੀ ਸਰਕਾਰ ਨੂੰ ਹੋਰ ਦੂਰਗਾਮੀ ਫਾਇਦੇ ਨੇ।
ਬਿਲਕੁਲ ਦੋਸਤੋ, ਮੈਂ ਇੱਕ ਆਪਣਾ ਸੁਨੇਹਾ ਵੀ ਦੇ ਦਾਂ, ਕਾਫੀ ਸਾਰੇ ਪ੍ਰੋਜੈਕਟ ਹੈਗੇ ਨੇ ਜੀ ਜਿੱਥੇ ਤੁਸੀਂ ਪੈਸੇ ਖਰਚ ਕੇ ਚੰਗੇ ਪੈਸੇ ਕਮਾ ਸਕਦੇ ਹੋ, ਜੇ ਨਹੀਂ ਵੀ ਪ੍ਰੋਜੈਕਟ ਦੇ ਵਿੱਚ ਖਰਚ ਕਰਨੇ, ਕਾਫੀ ਸਾਰੀਆਂ ਇਨਵੈਸਟਮੈਂਟ ਪ੍ਰੋਪਰਟੀਜ਼ ਹੈਗੀਆਂ ਨੇ, ਰੈਂਟਲ ਪ੍ਰੋਪਰਟੀਜ਼ ਨੇ, ਨਾਲ ਦੀ ਨਾਲ ਪ੍ਰੋਪਰਟੀਜ਼ ਐਪਰੀਸ਼ੀਏਟ ਵੀ ਕਰਦੀਆਂ ਨੇ। ਜੇ ਤੁਸੀਂ ਵਕੇਸ਼ਨ ਰੈਂਟਲ ਪ੍ਰੋਪਰਟੀਜ਼ ਦੇਖਣੀਆਂ ਚਾਹੁੰਦੇ ਹੋ ਜਿਹਦੇ ਵਿੱਚ ਉਹ ਚੰਗਾ ਸੋਹਣਾ ਰੈਂਟ ਆਉਂਦਾ, ਤਾਂ ਤੁਸੀਂ ਮੇਰੇ ਨਾਲ ਤਾਲਮੇਲ ਕਰ ਲਿਓ। ਜੇ ਤੁਸੀਂ ਕੋਈ ਕੌਂਡੋ ਲੈਣੀ ਆ, ਚੰਗੇ ਪ੍ਰੋਜੈਕਟ ਆਏ ਹੋਏ ਨੇ, ਫੋਰ ਐਗਜ਼ਾਮਪਲ ਕੱਲ੍ਹ ਵੀ ਮੈਂ ਅਨਾਊਂਸ ਕੀਤਾ ਸੀ ਬਰਲਿੰਗਟਨ ਦੇ ਵਿੱਚ 407 ਅਤੇ ਐਪਲਬੀ ਦੇ ਇੰਟਰਸੈਕਸ਼ਨ ਦੇ ਕੋਲੇ ਜਿੱਥੇ ਬਰਲਿੰਗਟਨ ਸਮਾਰਟ ਸੈਂਟਰ ਦਾ ਵੱਡਾ ਪਲਾਜ਼ਾ ਹੈਗਾ, ਉੱਥੇ ਵੈਲੇਰਾ ਕੌਂਡੋਜ਼ ਦਾ ਪ੍ਰੋਜੈਕਟ ਹੈਗਾ ਜੀ, 23 ਦੇ ਵਿੱਚ ਕੰਪਲੀਟ ਹੋਣੀਆਂ ਨੇ, 3,63,000 ਤੋਂ ਪ੍ਰਾਈਸਿਸ ਆ ਜਿਹੜੀਆਂ ਸ਼ੁਰੂ ਹੋ ਰਹੀਆਂ ਨੇ ਜੀ। ਜਦੋਂ ਨੂੰ ਬਣਨੀਆਂ ਨੇ, ਅਸਾਈਨਮੈਂਟ ਕਲੋਜ਼ ਹੁੰਦੀ ਹੈ ਵਿੱਚ, ਉਦੋਂ ਨੂੰ ਮਹਿੰਗੀਆਂ ਵੀ ਹੋ ਜਾਂਦੀਆਂ ਨੇ, ਜੇ ਤੁਸੀਂ ਰੱਖਣੀਆਂ ਰੱਖ ਲਓ ਕੌਂਡੋ, ਜੇ ਅੱਗੇ ਰੈਂਟ 'ਤੇ ਕਰਨੀਆਂ, ਅਤੇ ਜੇ ਨਹੀਂ ਤੁਸੀਂ ਰੈਂਟ 'ਤੇ ਕਰਨੀ ਜਾਂ ਐਂਡ ਯੂਜ਼ਰ ਨਹੀਂ, ਤੁਸੀਂ ਆਪ ਨਹੀਂ ਰਹਿਣਾ, ਫਿਰ ਤੁਸੀਂ ਵੇਚ ਵੀ ਸਕਦੇ ਹੋ, ਤੁਹਾਨੂੰ ਫਾਇਦਾ ਜਿਹੜਾ ਉਹ ਹੋ ਸਕਦਾ। ਇਸੇ ਤਰ੍ਹਾਂ ਗ੍ਰਿਮਸ ਵੀ ਜਿਹੜਾ ਸ਼ਹਿਰ ਹੈਗਾ, ਜਦੋਂ ਆਪਾਂ ਨਿਆਗਰਾ ਫਾਲਸ ਨੂੰ ਜਾਂਦੇ ਹਾਂ ਸਟੋਨੀ ਕ੍ਰੀਕ ਤੋਂ ਅੱਗੇ ਲੇਕ ਦੇ ਉੱਪਰ ਆ ਜੀ, ਲੇਕ ਤੋਂ ਸਿਰਫ 100 ਮੀਟਰ ਦੂਰੀ ਦੇ ਉੱਤੇ ਕੌਂਡੋਜ਼ ਹੈਗੀਆਂ ਨੇ। ਇਹਦੇ ਵਿੱਚ ਜੇ ਤੁਸੀਂ 7th ਫਲੋਰ ਤੋਂ ਉੱਤੇ ਲੈਂਦੇ ਹੋ ਤਾਂ ਲੇਕ ਵਿਊ ਹੈਗਾ, ਇਹਦੇ ਨੇੜੇ ਹੀ ਗੋ ਟ੍ਰੇਨ ਦਾ ਸਟੇਸ਼ਨ ਆ ਜਿਹੜਾ ਬਣ ਰਿਹਾ, ਬਹੁਤ ਸੋਹਣੀ ਜਗ੍ਹਾ ਜੀ। ਜਿਹੜੀਆਂ ਲੇਕ ਵਿਊਜ਼ ਕੌਂਡੋਜ਼ ਹੁੰਦੀਆਂ ਨੇ, ਜਿਨ੍ਹਾਂ ਦੇ ਲੇਕ ਵਿਊਜ਼ ਹੁੰਦੇ ਨੇ, ਜਾਂ ਜਿਹੜੀਆਂ ਮਾਊਂਟੇਨਸ ਦੇ ਨੇੜ ਹੁੰਦੀਆਂ ਨੇ, ਜਾਂ ਜਿਹੜੀਆਂ ਲੇਕ ਫਰੰਟ 'ਤੇ ਹੁੰਦੀਆਂ ਨੇ, ਜਾਂ ਰਿਵਰ ਫਰੰਟ 'ਤੇ ਹੁੰਦੀਆਂ ਨੇ ਕੌਂਡੋਜ਼, ਇਹ ਹਮੇਸ਼ਾ ਹੀ ਜ਼ਿਆਦਾ ਐਪਰੀਸ਼ੀਏਟ ਕਰਦੀਆਂ ਨੇ, ਇਨਵੈਸਟਮੈਂਟ ਪੁਆਇੰਟ ਆਫ ਵਿਊ ਤੋਂ ਵਧੀਆ ਰਹਿੰਦੀਆਂ ਨੇ। ਬਾਕੀ ਰਿਟਾਇਰ ਹੋ ਕੇ ਜੇ ਤੁਸੀਂ ਰਹਿਣਾ ਚਾਹੁੰਦੇ ਹੋ, ਬਿਲਕੁਲ ਕੁਦਰਤ ਦੀ ਗੋਦ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਬੁਢਾਪੇ ਦਾ ਸਮਾਂ ਗੁਜ਼ਾਰਨਾ ਚਾਹੁੰਦੇ ਹੋ, ਫਿਰ ਵੀ ਵਧੀਆ ਹੁੰਦੀਆਂ, ਉਨੀ ਦੇਰ ਤੱਕ ਰੈਂਟ ਕਰੀ ਰੱਖੋ ਜੀ। ਇੱਕ ਪ੍ਰੋਪਰਟੀ ਤੁਸੀਂ ਛੋਟੀ ਸਸਤੀ ਪ੍ਰੋਪਰਟੀ ਲੈ ਲਓ, ਕੋਈ ਜ਼ਰੂਰੀ ਨਹੀਂ ਇਹ ਪ੍ਰੋਜੈਕਟਸ ਦੇ ਵਿੱਚੋਂ, ਪ੍ਰੋਜੈਕਟਸ ਤਾਂ ਅਨੇਕ ਨੇ ਇੱਥੇ, ਟੋਰੋਂਟੋ ਵੀ ਤੁਸੀਂ ਕੋਈ ਕੌਂਡੋ ਲੈਣੀ ਆ ਅਤੇ ਤੁਸੀਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਜੀ। ਪੁਰਾਣੇ ਘਰ ਆ ਜਿਹੜੇ ਬਾਹਰਲੇ ਸ਼ਹਿਰਾਂ ਦੇ ਵਿੱਚ, ਦੋ ਦੋ ਢਾਈ ਢਾਈ ਤਿੰਨ ਤਿੰਨ ਲੱਖ ਦੇ ਘਰ ਨੇ ਜੀ, ਜਿਨ੍ਹਾਂ ਤੋਂ ਚੰਗਾ ਸੋਹਣਾ $2,500 ਰੈਂਟ ਆ ਰਿਹਾ। ਹੁਣ ਪੁਰਾਣੇ ਦਾ ਮਤਲਬ ਇਹ ਨਹੀਂ ਹੁੰਦਾ ਬਈ ਉਹ ਪਤਾ ਨਹੀਂ ਟੁੱਟੇ ਫੁੱਟੇ ਨੇ, ਫੁੱਲੀ ਰੈਨੋਵੇਟਡ ਬੜੇ ਵਧੀਆ ਘਰ ਹੁੰਦੇ ਨੇ, ਕਈਆਂ ਦੀਆਂ ਬੇਸਮੈਂਟਸ ਬੜੀਆਂ ਸੋਹਣੀਆਂ ਬਣੀਆਂ ਹੁੰਦੀਆਂ ਨੇ, ਉਹ ਵੀ ਐਪਰੀਸ਼ੀਏਟ ਕਰ ਰਹੇ ਨੇ। ਜਿਵੇਂ ਬ੍ਰੈਂਪਟਨ ਆਹ 12 ਦੇ ਵਿੱਚ ਨੋਰਮਲ ਘਰ ਆ ਜਿਹੜਾ, ਜੇ 3-3.5 ਲੱਖ ਦਾ ਸੀ, ਅੱਜ ਉਹ 7 ਲੱਖ ਦਾ ਹੋ ਗਿਆ। ਜਿਵੇਂ ਬ੍ਰੈਂਪਟਨ 'ਚ ਵਾਧਾ ਹੋਇਆ, ਮਿਸੀਸਾਗਾ 'ਚ ਵਾਧਾ ਹੋਇਆ, ਨਾਲ ਦੇ ਸ਼ਹਿਰਾਂ 'ਚ ਵੀ, ਅਸੀਂ ਜਿਹੜੇ 12-13 ਦੇ ਵਿੱਚ 11 'ਚ ਘਰ ਵਾਟਰਲੂ ਲੈ ਕੇ ਦਿੱਤੇ ਸੀ 3-3,000 ਸਕੁਅਰ ਫੁੱਟ ਵਾਲੇ, 4.5 ਦੇ 4.90 ਦੇ, ਅੱਜ ਉਹ ਵੀ 7.5-7 ਦੇ ਹੋਏ ਪਏ ਨੇ। ਜੇ ਤੁਹਾਡੇ ਕੋਲ ਥੋੜ੍ਹੇ ਜਿਹੇ ਪੈਸੇ ਹੈਗੇ ਨੇ, ਤੁਸੀਂ ਇਨਵੈਸਟਮੈਂਟ ਕਰਨੀ ਚਾਹੁੰਦੇ ਹੋ, ਤਾਂ ਤਾਲਮੇਲ ਕਰ ਲਿਓ ਜੀ। 647-347-3336 ਮੇਰਾ ਨੰਬਰ, 6473008436 'ਤੇ ਤੁਸੀਂ ਕਾਲ ਕਰ ਲਿਓ। ਇੱਕ ਕਾਲਰ ਸ਼ਾਇਦ ਸਾਡੇ ਨਾਲ ਨੇ, ਪਰ ਛੋਟੀ ਜਿਹੀ ਬ੍ਰੇਕ ਲੈਣਾ ਜੀ, ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਹਾਂ।
B for popular, B for pizza,
B for pella,
pella.
हाँ जी ना दूजा ना तीजा, खाओ हमेशा number one popular pizza.
जिथे ना सिर्फ तुसी अपने मनपसंद पिज्जा, बल्कि स्वाद ले करारे wings ते garlic bread दा भी मजा ले सकते हो।
भई बच्चियाँ ते जवाना नू ही नहीं, ये ता साड़ी बेबे नू भी पता है।
आहो जी भूख लगी है बाली, ते कमाओ number
9058744242
9058744242 popular pizza.
United Group of Company ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ AZ license ਆ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਜ਼ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੇਮਬ੍ਰਿਜ ਬ੍ਰੈਂਟਨ ਮਿਸੀਸਾਗਾ ਵਿੰਜ਼ਰ ਮੌਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੌਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਅ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 ਅਪਲਾਈ ਟੁਡੇ ਐਂਡ ਸਟਾਰਟ ਯੋਰ ਵਰਕ ਟੁਮਾਰੋ ਯੂਨਾਈਟਿਡ ਗਰੁੱਪ ਆਫ ਕੰਪਨੀ
ਜਾਂ ਟਰੱਕਾਂ ਦੇ ਨਵੇਂ ਜਾਂ ਯੂਜ਼ ਟਾਇਰ ਪਾਉਣੇ ਨੇ HK ਟਾਇਰ ਸੈਂਟਰ ਤੇ ਜਾਣਾ ਹੈ 6191 ਟਰਾਂਟਿਕ ਡਰਾਈਵ ਤੇ ਇਹਨਾਂ ਦੀ ਲੋਕੇਸ਼ਨ ਆ ਨੰਬਰ ਬੂਟਾ ਚਾਲ ਜੀ ਦਾ 647-295-4600 ਆ ਇੱਕ ਇਹਨਾਂ ਦੀ ਲੋਕੇਸ਼ਨ ਲੰਡਨ ਵੀ ਹੈਗੀ ਆ ਜੀ ਉੱਥੇ ਗੇਲਾ ਤੂਰ ਜੀ ਹੁੰਦੇ ਨੇ ਉਹਨਾਂ ਦਾ ਨੰਬਰ 647-401-8230 ਹੈ ਨਵੇਂ ਜਾਂ ਪੁਰਾਣੇ ਟਰੱਕਾਂ ਦੇ ਮਤਲਬ ਯੂਜ ਜਾਂ ਨਵੇਂ ਟਾਇਰ ਪਾਉਣੇ ਨੇ ਟਰੱਕਾਂ ਦੇ ਜਾਂ ਕਾਰਾਂ ਦੇ HK ਟਾਇਰ ਸੈਂਟਰ ਦਾ ਨਾਂ ਯਾਦ ਰੱਖਣਾ ਕਾਲਰ ਸਾਡੇ ਨਾਲ ਨੇ ਥੋੜ੍ਹੇ ਹੀ ਸੈਕਿੰਡ ਰਹਿ ਗਏ ਜੀ ਆਪਣੇ ਕੋਲ ਕੀ ਕਹਿਣਾ ਚਾਹੁੰਦੇ ਹੋ
ਹਾਂਜੀ ਬਾਈ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਅੱਛਾ ਜਿਹੜੀ ਇਹ ਹੈਗੀ ਹੈ ਨਾ ਇਹ ਖਾਲਿਸਤਾਨ ਦੀ ਗੱਲ ਪਹਿਲੀ ਗੱਲ ਤਾਂ ਜਿਹੜੀ ਸਿੱਖ ਸਵਰਜਸਟ ਹੈ ਇਹ ਇਹ ਜਿਹੜੀ ਇਹ ਤੋਂ ਜਿਹੜੇ ਲੀਡਰਸ਼ਿਪ ਆ ਸਾਰੀ ਡਰਦੀ ਕਿਉਂਕਿ ਸਾਰੇ ਇਹ ਸਾਰਿਆਂ ਨੂੰ ਭਜਾਉਂਦੇ ਆ ਦੂਜੀ ਗੱਲ ਨਾ ਤਾਂ ਕੋਈ ਪੰਜਾਬ 'ਚ ਬਹੁਤੀ ਆ ਨਾ ਇੱਥੇ ਹੈਗੀ ਆਪਾਂ ਨੂੰ ਪਤਾ ਸਾਰਿਆਂ ਨੂੰ ਹਨਾ
ਹਾਂਜੀ
ਇਹ ਖਾਲਿਸਤਾਨ ਖਾਲਿਸਤਾਨ ਦਾ ਹਊਆ ਖੜਾ ਕਰਕੇ ਨਾ ਜੀ ਇਹ ਘੱਟ ਗਿਣਤੀਆਂ ਜਾਂ ਆਪਾਂ ਕਹੀਏ ਗਰੀਬਾਂ ਨੂੰ ਜਾਂ ਕਹਿ ਲਾ ਵੀ ਜਿਹੜੇ ਇੱਧਰੋਂ ਜਾਣਗੇ ਸਿੱਖਾਂ ਨੂੰ ਇਹਨਾਂ ਨੂੰ ਮਾਰਨਾ ਤੇ ਕੁੱਟਣਾ ਬਹੁਤ ਸੌਖਾ ਅਸਲੀ ਗੱਲ ਆਹ ਜੀ ਕੋਈ ਗੱਲ ਨੀ ਆ ਸ਼ੈਵਿੰਦਰ ਤੋਂ ਪੁੱਛ ਲਓ ਵੀ ਉੱਥੇ ਕਿੰਨਾ ਖਾਲਿਸਤਾਨ ਆ ਤੇ ਇੱਥੇ ਆਪਾਂ ਤੋਂ ਪੁੱਛ ਲਓ ਕਿੰਨਾ
ਉਹ ਤਾਂ ਦੱਸਤਾ ਜੀ ਉਹਨਾਂ ਨੇ ਉਹ ਦੱਸ ਗਏ ਉੱਥੇ ਕਹਿੰਦੇ ਜੀ ਉੱਥੇ ਆਪਾਂ ਨੂੰ ਵੀ ਪਤਾ ਤੇ ਇੱਥੇ ਵੀ ਪਤਾ ਖੈਰ ਪਰ ਇਹਦੇ ਬਾਵਜੂਦ ਵੀ ਕੋਈ ਇੱਕ ਵਿਚਾਰ ਆ ਜੀ ਕਿਸੇ ਦਾ ਮਾਸੀ ਭਾਵੇਂ ਨਹੀਂ ਸਹਿਮਤ ਉਹਦੇ ਨਾਲ ਪ੍ਰਚਾਰ ਕਰਨ ਦੀ ਚਾਹੀਦੀ ਹੋਣੀ ਚਾਹੀਦੀ
ਬਿਲਕੁਲ ਜੇ ਕਿਸੇ ਦਾ ਵਿਚਾਰ ਆ ਅਗਲਾ ਕਹਿ ਸਕਦਾ ਉਹ ਉੱਥੋਂ ਦਾ ਸੰਵਿਧਾਨ ਵੀ ਕਹਿੰਦਾ ਇੱਥੋਂ ਦਾ ਪਰ ਇਹ
ਧੰਨਵਾਦ ਜੀ ਤੇ ਜਿਹੜੇ ਵਿਰੋਧ ਕਰਦੇ ਨੇ ਸਾਡੇ ਵਰਗੇ ਉਹਨਾਂ ਨੂੰ ਵੀ ਇਜਾਜ਼ਤ ਹੋਣੀ ਚਾਹੀਦੀ ਹੈ ਇਹ ਇਹ ਤਾਂ ਇਹੀ ਫਰੀਡਮ ਆਫ ਸਪੀਚ ਹੈ ਇਹੀ ਇਹਦੀ ਬਿਊਟੀ ਆ ਪਰ ਇਹਦੇ ਖਾਤਰ ਤੁਸੀਂ ਮਨੁੱਖੀ ਰਿਲੇਸ਼ਨ ਨੇ ਜਿਹੜੇ ਉਹ ਨਹੀਂ ਬਰਬਾਦ ਕਰਨੇ ਚਾਹੀਦੇ ਵਿਚਾਰ ਸਾਰਿਆਂ ਦੇ ਅਲੱਗ ਅਲੱਗ ਨੇ ਖੈਰ ਜੀ ਧੰਨਵਾਦ ਤੁਹਾਡਾ ਸ਼ਿਵਿੰਦਰ ਜੀ ਤੁਹਾਡਾ ਵੀ ਧੰਨਵਾਦ ਮਿਹਰਬਾਨੀ ਤੇ ਕੱਲ ਨੂੰ ਫਿਰ ਆਵਾਜ਼ ਦੇ ਜ਼ਰੀਏ ਸਾਂਝ ਪਾਵਾਂਗੇ ਧੰਨਵਾਦ
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साज़ावास ब्रॉडकास्टिंग सर्विस 24/7 हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप eawaz टीवी आपका अपना चैनल है आप eawaz टीवी को तमाम IPTV बॉक्सेस पर फ्री देख सकते हैं लाइक कीजिए हमारा फेसबुक पेज eawaz फीडबैक और एडवर्टाइजमेंट के लिए कॉल कीजिए 6478986245
बिजनेस रन करना मुश्किल है सो प्रिंटर की प्रॉब्लम से इसे और मुश्किल क्यों बनाएं? फास्टर और स्मार्टर प्रिंट करें अपने नए HP ऑफिस जेट प्रो प्रिंटर के साथ और सब्सक्राइब करें HP इंस्टेंट इंक कैनेडाज ओनली इंक सब्सक्रिप्शन सर्विस जो इंक आपके घर पहुंचाए खत्म होने से पहले आज ही खरीदें न्यू HP ऑफिस जेट प्रो प्रिंटर और सब्सक्राइब करें HP इंस्टेंट इंक स्टार्टिंग एट $399 a month विजिट hp.ca या अपने नजदीकी HP रिटेलर
ਜਿੰਨਾ ਵੀ ਸੋਨਾ ਹੋਵੇ ਥੋੜੀ
ਤੇਰੀ ਬਿਨਾ ਨਹੀਂ ਉਹ ਜੱਚਦਾ ਸੋਡੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ ਹੰਡਨ ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171
زندگی کی سب سے اہم ضرورت پانی
پاکستان کے ان علاقوں میں جہاں پانی کی اشد ضرورت ہے جنید جمشید مرحوم نے شروع کیا ہیومن نیسیسٹی فاؤنڈیشن اس کا مقصد سولر واٹر پلانٹ کے ذریعے پینے کے صاف پانی کی فراہمی آئیے آپ اس کار خیر میں شامل ہوں اپنا نام امر کر دیجئے 19 جولائی جمعے کے دن 7:70 AM پر ڈونیٹ جینرسلی فار سولر واٹر پلانٹس
جوائن 7:70 AM 4 to 5 PM Friday, July 19th. 416-620-1778. 416-620-1778.
Vinayak Furniture, Mrs. Saga location. Kaha 2915 Argentia Road.